ਉਂਗਲ ਪਇਓ ਤਤ ਸਿਉ ਤਤ ਮਿਲਾਇਓ ਉਂਗਲ ਕਿਰਪਾ ਤਾਰ ਅਮਰ ਸਤਿਗੁਰ ਥਿਰਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੈ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨੈਣ ਸੋ ਕੋਟਲ ਗੁਰੂ ਸੇਵੀਏ ਸਹਿਬ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹੋ
ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹੱਲਾ ਪੰਜਵਾ ਕੋਈ ਜਾਣ ਹਰਸ਼ੋਂ ਦੇਵੈ ਜੋਰ ਚਰਨ ਗਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ ਕੋਈ ਜਾਣ ਹਰਸ਼ੋਂ ਦੇਵੈ ਜੋਰ ਚਰਨ ਗਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਖਿਆਰੂ ਹਰ ਸਿੰਚੈ ਸੁਧਾ ਸੰਜੋਰ ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤ ਬਹੁ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸਰਨ ਦੀਨ ਦੁਖ ਭੰਜਨ ਚਿਤ ਬਹੁ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਓਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਉ ਮਨ ਬੇਨਿਆ ਚਰਨਾਰ ਬਿੰਦ ਦਰਸ਼ਨ ਲਗਰਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਕੋਏ ਨਾ ਸਕਈ ਮੇਰ ਸਾਧੂ ਗੁਣ ਗਾਓ ਜੈ ਤੇ ਉਪਜੀ ਲੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਨੀਨੇ ਪਾਰ ਬ੍ਰਹਮਾ ਬਹੁੜ ਨ ਵਿਛੜੀ ਆਹੋ ਵਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਸਹੰਤਾ ਸਰਵ ਸੁਖ ਜਿਸ ਬਖਸ਼ੇ ਬੇਪਰਵਾਹ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਸਹੰਤਾ ਸਰਵ ਸੁਖ ਜਿਸ ਬਖਸ਼ੇ ਬੇਪਰਵਾਹ ਓਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਮ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਗੁਰਮੁਖ ਮਾਈ ਭਾਈ ਸੰਗਤਾਂ ਜੋ ਇਸ ਸਥਾਨ 'ਤੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਸਜ ਰਹੇ ਹੋ, ਸੋ ਬੜੇ ਪ੍ਰੇਮ ਸ਼ਰਧਾ ਦੇ ਨਾਲ ਆਏ ਹੋ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦੇ ਵਿਚਾਰ ਸੁਣਨ ਵਾਸਤੇ। ਜੋ ਸਤਿਗੁਰੂ ਸਾਹਿਬ ਜੀ ਦੀ ਜਿਹਦੇ ਵਿਚਾਰ ਹਨ, ਉਹੀ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦੇ ਵਿੱਚ ਭਰਪੂਰ ਹਨ। ਸਗੋਂ ਅੰਮ੍ਰਿਤ ਰੂਪ ਬਾਣੀ ਜੋ ਲਿਖਤ ਦੇ ਵਿੱਚ ਆ ਗਈ ਹੈ, ਉਹ ਹਮੇਸ਼ਾ ਵਾਸਤੇ ਉਸੇ ਰੂਪ ਦੇ ਵਿੱਚ ਹੀ ਰਹਿਣੀ ਹੈ। ਜੋ ਸਤਿਗੁਰੂ ਸਾਹਿਬ ਜੀ ਆਪ ਆਪਣੇ ਮੁਖਾਰਬਿੰਦ ਤੋਂ ਬਚਨ ਸੁਣਾਉਂਦੇ ਰਹੇ ਹਨ, ਵਿਸਤਾਰਪੂਰਵਕ ਨਿਰਣੇ ਕਰਕੇ ਜਾਂ ਅੱਗੇ ਗੁਰਮੁਖ ਪਰ ਲਿਖਤ ਦੇ ਵਿੱਚ ਉਹ ਨਹੀਂ ਆਏ, ਉਸ ਸਮੇਂ ਤਾਂ ਮਹਾਨ ਹਨ, ਉਹਨਾਂ ਦਾ ਵੱਡਾ ਮਰਤਬਾ ਹੈ, ਵੱਡੀ ਪਦਵੀ ਹੈ। ਜਿਹੜੀ ਗੁਰਬਾਣੀ ਲਿਖਣ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਲੈ ਆਉਂਦੀ ਹੈ, ਜੋ ਸਤਿਗੁਰੂ ਸਾਹਿਬ ਜੀ ਦੇ ਵਿਚਾਰ ਹਿਰਦੇ ਦੇ ਹਨ, ਉਹੀ ਮੁਖਾਰਬਿੰਦ 'ਚੋਂ ਨਿਕਲਦੇ ਹਨ, ਅਤੇ ਉਹ ਮੁਖਾਰਬਿੰਦ 'ਚੋਂ ਨਿਕਲੇ ਹੋਏ ਬਚਨ ਜਿਹੜੇ ਹਮੇਸ਼ਾ ਲਈ ਉਸੇ ਰੂਪ ਦੇ ਵਿੱਚ ਰਹਿਣ, ਉਹ ਫਿਰ ਲਿਖਤ ਪੱਕੀ ਮੰਨੀ ਜਾਂਦੀ ਹੈ। ਇਸੇ ਕਰਕੇ ਜੋ ਦਸਮ ਸਰੂਪ ਆ ਵਾਹਿਗੁਰੂ ਪਰਮੇਸ਼ਰ ਨੇ ਕਲਯੁਗੀ ਜੀਵਨ ਦੇ ਉਧਾਰ ਵਾਸਤੇ ਧਾਰਨ ਕੀਤੇ, ਅਖੀਰ ਅਤੇ ਦਸਵੇਂ ਸਰੂਪ ਦੇ ਵਿੱਚ ਸੱਚਖੰਡ ਹਜ਼ੂਰ ਸਾਹਿਬ ਵਿਖੇ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜਿੰਨੇ ਵੀ ਸਤਿਗੁਰੂ ਸਾਹਿਬ ਹੋਏ ਹਨ, ਇਹ ਵਿਅਕਤੀਗਤ ਸਰੂਪ ਧਾਰੇ ਹਨ, ਅੱਗੇ ਤੋਂ ਅੱਗੇ ਉਹ ਜੋ ਵੀ ਉਹਨਾਂ ਦੀ ਪਰਖ ਦੇ ਵਿੱਚ ਪੂਰਾ ਉਤਰਿਆ, ਉਹਨੂੰ ਅੱਗੇ ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ ਆਪਣੇ ਇਸ ਪਦਵੀ 'ਤੇ ਟਿਕਾਉਂਦੇ ਰਹੇ ਹਨ। ਆਪ ਗੁਰੂ ਕਹਿੰਦੇ ਰਹੇ ਹਨ ਅਤੇ ਆਪ ਜੈ ਜੀ ਦਾ ਹੁਣ ਹੁਕਮ ਹੋਇਆ ਵੀ ਸਾਨੂੰ ਸੱਚਖੰਡ ਤੋਂ ਹੁਕਮ ਆ ਗਿਆ ਹੈ ਵੀ ਇੱਥੇ ਆ ਜਾਓ। ਇਹ ਸਰੂਪ ਵਿਅਕਤੀਗਤ ਸਾਡੀ ਸੰਗਤਾਂ ਦੇ ਇੱਛਾ ਕਰਕੇ ਧਾਰਨ ਕੀਤਾ ਸੀ, ਸੋ ਜੋ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਰੂਪ ਵਿਚਾਰ ਉਹ ਤੁਹਾਨੂੰ ਦੱਸਦੇ ਰਹੇ ਹਾਂ, ਅਤੇ ਹੁਣ ਜਿਹੜਾ ਸਮਾਂ ਹੈ ਉਹ ਸਾਡਾ ਸੰਪੂਰਨ ਹੋ ਚੁੱਕਾ ਹੈ, ਅਤੇ ਜੋ ਆਪ ਸੰਗਤਾਂ ਨੇ ਇਹ ਕਿਹਾ ਵੀ ਪਹਿਲੇ ਸਰੂਪ ਇਸ ਤਰ੍ਹਾਂ ਕਿਸੇ ਨਾ ਕਿਸੇ ਨੂੰ ਆਪਣੇ ਪਦਵੀ 'ਤੇ ਟਿਕਾਉਂਦੇ ਰਹੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲੋਂ ਕੋਈ ਵੱਡਾ ਨਹੀਂ ਹੈ, ਅਤੇ ਉਸਦੇ ਹੀ ਅੰਮ੍ਰਿਤ ਰੂਪ ਜਿਹੜੇ ਬਚਨ ਨੇ ਉਹਦਾ ਰਿਜ਼ਾ ਸਰੂਪ ਹੈ, ਕਿਉਂਕਿ ਹਿਰਦੇ ਦੇ ਵਿੱਚੋਂ ਹੀ ਜੋ ਵੀ ਕੋਈ ਕਿਸੇ ਦਾ ਆਸ਼ਾ ਹੈ ਉਹ ਸੰਕਲਪ ਰੂਪ ਹੋ ਕੇ ਉਦਾਨ ਵਾਯੂ ਰਾਹੀਂ ਵਾਕ ਇੰਦਰੀਏ 'ਤੇ ਆਉਂਦਾ ਹੈ ਅਤੇ ਉਸ ਤਰ੍ਹਾਂ ਅੱਗੇ ਜਿਹੜੀ ਜ਼ਬਾਨ ਹੈ ਉਹ ਬੋਲ ਕੇ ਸੁਣਾਉਂਦੀ ਹੈ। ਬੋਲ ਕੇ ਸੁਣਾਇਆ ਹੋਇਆ ਵਾਯੂ ਦੇ ਨਾਲ ਹੀ ਜੋ ਸਾਹ ਹਨ ਅੰਦਰ ਉਸ ਦੇ ਨਾਲ ਮਿਲ ਕੇ ਹੀ ਉਹ ਉਚਾਰਨ ਹੁੰਦਾ ਹੈ ਉਸਦੀ ਸ਼ਕਤੀ। ਇਸੇ ਕਰਕੇ ਕਿ ਪਵਨ ਗੁਰੂ, ਪਵਨ ਦੇ ਨਾਲ ਮਿਲ ਕੇ ਜੋ ਵਾਹਿਗੁਰੂ ਦਾ ਨਾਮ ਹੈ ਜਾਂ ਬਾਣੀ ਹੈ ਉਹ ਉਚਾਰਨ ਹੁੰਦੀ ਹੈ। ਬਾਹਰਲੀ ਪਵਨ ਹੈ ਉਸ ਦੇ ਵਿੱਚ ਫੈਲਦੀ ਹੈ, ਉਸ ਤੋਂ ਫਿਰ ਉਹ ਸ਼ਬਦ ਜਿਹੜਾ ਹੈ ਉਹ ਆਕਾਸ਼ ਦੇ ਵਿੱਚ ਲੀਨ ਹੋ ਜਾਂਦਾ ਹੈ। ਆਕਾਸ਼ ਜਿਹੜਾ ਹੈ ਇਹ ਅੱਗੇ ਸੂਖਮ ਰੂਪ ਦੇ ਅੰਦਰ, ਫਿਰ ਅਸੀਂ ਪ੍ਰਕਿਰਤੀ ਆਦਿਕ ਦੇ ਵਿੱਚ ਮਿਲ ਕੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਉਹ ਉਸ ਦੇ ਵਿੱਚ ਹੀ ਜਿੱਥੋਂ ਉਪਜਿਆ ਸੀ ਉੱਥੇ ਹੀ ਲੀਨ ਹੋ ਜਾਂਦਾ। ਜਿਸ ਦੇ ਬਾਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਹੈ ਵੀ ਵਾਹਿਗੁਰੂ ਪਰਮੇਸ਼ਰ ਨੂੰ ਬਾਹਰ ਢੂੰਡਣ ਦੀ ਲੋੜ ਨਹੀਂ, ਤੁਹਾਡੇ ਹਿਰਦੇ ਦੇ ਵਿੱਚ ਹੀ ਨਿਵਾਸ ਕਰਦਾ ਹੈ, ਜੋਤੀ ਸਰੂਪ ਹੈ, ਸਤ ਸਰੂਪ ਹੈ, ਉਸਦੀ ਸੱਤਿਆ ਨਾਲ ਹੀ ਸਾਡੇ ਸਾਹ ਵਗ ਰਹੇ ਨੇ ਉਸਦੇ ਹੁਕਮ ਵਿੱਚ। ਗਣ ਕਾਲੇ ਸਭ ਦਿਵਸ ਸਾਸ ਨੇ ਵਡਣ ਘਟਣ ਤਿਲ ਸਾਰ। ਜਿੰਨਾ ਕਿਸੇ ਦਾ ਪ੍ਰਾਰਬਧ ਰੂਪੀ ਕਰਮ ਹੈ ਕੀਤਾ ਹੋਇਆ, ਕਿਉਂਕਿ ਅੱਜ ਜਿਹੜਾ ਅਸੀਂ ਕਰਮ ਕਰਦੇ ਹਾਂ ਇਹ ਥੋੜ੍ਹੇ ਸਮੇਂ ਬਾਅਦ ਇਹ ਜਮ੍ਹਾਂ ਹੋ ਗਿਆ, ਉਸਦੇ ਸੰਸਕਾਰ ਕੰਮ ਕੀਤਾ, ਨੋਟ ਹੋ ਗਿਆ, ਲਿਖਿਆ ਗਿਆ, ਅੰਦਰ ਟਾਈਪ ਹੋਈ ਜਾਂਦਾ ਨਾਲੋ ਨਾਲ ਹਿਰਦੇ ਦੇ ਵਿੱਚ। ਇਹ ਵਾਹਿਗੁਰੂ ਪਰਮੇਸ਼ਰ ਨੇ ਐਸੀ ਖੇਡ ਬਣਾਈ ਹੋਈ ਹੈ, ਉੱਥੇ ਸੰਸਕਾਰ ਰੂਪ ਹੋ ਕੇ ਰਹਿੰਦਾ ਹੈ, ਸੰਸਕਾਰ ਫੁਰਨੇ ਉਹ ਲਿਵਲੀਨ ਹੁੰਦੇ ਹੈ। ਮਨ ਜਿਹੜਾ ਹੈ ਜਿਸ ਵੇਲੇ ਫੁਰਨਾ ਪ੍ਰਗਟ ਹੁੰਦਾ ਹੈ ਅਤੇ ਉਸ ਨੂੰ ਮਨ ਕਿਹਾ ਜਾਂਦਾ ਹੈ। ਸੋ ਫੁਰਨੇ ਵੀ ਜਿਹੜਾ ਹੈ ਮਨ ਇਹ ਉਹਦੀ ਸੱਤਿਆ ਨਾਲ ਹੀ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਉਸੇ ਨੇ ਮਨ ਬਣਾਇਆ, ਉਸੇ ਨੇ ਚਿੱਤ ਬਣਾਇਆ, ਚਿਤਵਨੀ ਕਰਕੇ ਚਿੰਤਨ ਕਰਕੇ ਚਿਤ ਕਹਿ ਦਿੰਦੇ ਹੈ, ਫੁਰਨਾ ਉਠਾਉਣੇ ਕਰਕੇ ਸੰਕਲਪੋ ਵਿਕਲਪੋ ਹੀ ਮਨ ਹੈ, ਉਹਨੂੰ ਮਨ ਕਹਿ ਦਿੰਦੇ ਹੈ। ਅਤੇ ਜਿਹੜੀ ਬੁੱਧ ਹੈ, ਮਤ ਹੈ ਕਹਿ ਦਿਓ, ਅਤੇ ਇਹ ਜਿੱਥੇ ਕਰੀਏ ਸੁਰਤ ਮਤ ਮਨ ਬੁੱਧ, ਜਿਹੜੀ ਬੁੱਧੀ ਹੈ ਇਹ ਚੰਗੇ ਅਤੇ ਮਾੜੇ ਦੇ ਗਿਆਨ ਨੂੰ ਸਮਝਾਉਣ ਵਾਲੀ ਹੈ। ਉਹ ਵਿਦਵਾਨਾਂ ਨੇ ਲਕਸ਼ਣ ਕੀਤਾ ਭਲੇ ਬੁਰੇ ਗਿਆਨ ਕੋ ਨਿਸ਼ਚੇ ਕਰਾਉਣ ਵਾਲੀ ਜੋ ਅੰਤਕਰਨ ਕੀ ਬਿਰਤੀ ਸੋ ਬੁੱਧੀ ਕਹੀਏ ਹੈ। ਇਹ ਕਥਾ ਨਾਮ ਹੈ ਕਥਨ ਦਾ, ਵਿਚਾਰ ਦਾ, ਇਹ ਵਾਹਿਗੁਰੂ ਦੀ ਕਥਾ ਹੋ ਰਹੀ ਹੈ। ਆਵੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ। ਅਕਥ ਸ਼ਬਦ ਜਿਹੜਾ ਹੈ ਉਹਦਾ ਇਹ ਨਹੀਂ ਵੀ ਕਥਨ ਨਹੀਂ ਹੁੰਦਾ, ਉਹ ਨਾ ਉਹ ਕਥਨ ਕਰੀ ਜਾਓ ਕਰੀ ਜਾਓ ਕਰੀ ਜਾਓ ਉਹਦੇ ਕਥਨ ਦੀ ਸਮਾਪਤੀ ਨਹੀਂ ਹੁੰਦੀ, ਕਥਨ ਕਰਨ ਵਾਲੇ ਸਮਾਪਤ ਹੋ ਜਾਂਦੇ। ਕਥਨਾ ਕਥੀ ਨਾ ਆਵੇ ਚੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਸੋ ਜੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਹੈ ਉਹਦਾ ਵੀ ਨਿਰਣਾ ਕੀਤਾ, ਮਨ ਸ਼ੁੱਧ ਕਿਵੇਂ ਹੋਵੇ ਉਹ ਵੀ ਕੀਤਾ, ਭਗਤਾਂ ਦੀ ਵਡਿਆਈ ਤੁਰ ਤੋਂ ਹੀ ਚਲੀ ਆਉਂਦੀ ਹੈ ਵਾਹਿਗੁਰੂ ਪਰਮੇਸ਼ਰ ਨੂੰ ਜਿਹੜੇ ਪ੍ਰਵਾਨ ਹੋਏ ਹੋਏ ਹੈ। ਸੁਣ ਸਾਖੀ ਮਨ ਜਪ ਪਿਆਰ ਅਜਾ ਮੁੱਲ ਉਧਰਿਆ ਕਹਿ ਏਕ ਵਾਰ, ਇਸ ਤਰ੍ਹਾਂ ਸਾਰੇ ਹੀ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ਬਦ ਦੇ ਵਿੱਚ ਉਹਨਾਂ ਦੀਆਂ ਕਹਾਣੀਆਂ ਕਥਾਵਾਂ ਵਿੱਚ ਨਹੀਂ ਪੂਰੀਆਂ ਲਿਖੀਆਂ, ਉਹ ਹੋਰ ਗ੍ਰੰਥਾਂ ਵਿੱਚ ਇਤਿਹਾਸਾਂ ਦੇ ਵਿੱਚ ਆਉਂਦੇ, ਉਹਨਾਂ ਦੇ ਦ੍ਰਿਸ਼ਟਾਂਤ ਦਿੱਤੇ ਹਨ। ਜਿੱਥੇ ਦ੍ਰਿਸ਼ਟਾਂਤ ਕਿਹਾ ਜਾਂਦਾ ਹੈ ਕਿਸੇ ਦੇ ਬਾਰੇ ਕੋਈ ਚੀਜ਼ ਨਿਰਣੇ ਪੂਰਵਕ ਕਹਿਣੀ, ਉਹ ਦ੍ਰਿਸ਼ਟਾਂਤ ਹੁੰਦਾ ਹੈ। ਦ੍ਰਿਸ਼ਟਾਂਤਾਂ ਦੇ ਵਿੱਚ ਹੀ ਅਲੰਕਾਰ ਹੁੰਦੇ ਹੈ ਕਾਵਿ ਰਚਨਾ ਵਿੱਚ। ਅਲੰਕਾਰ ਨਾਮ ਹੈ ਗਹਿਣੇ ਦਾ, ਗਹਿਣੇ ਦਾ ਭੂਸ਼ਣ ਕਹੋ, ਭੂਸ਼ਿਤ ਕਹੋ, ਭੂਸ਼ਿਤ ਕਰਨ ਵਾਲਾ ਹੈ ਉਹ। ਵਾਰਤਕ ਜਿਹੜੀ ਹੈ ਕਾਵਿ ਕਲਾ ਐਸੀ ਹੈ ਜਿਹੜੀ ਵਾਰਤਕ ਨੂੰ ਸੁੰਦਰ ਅਤੇ ਬੜੀ ਹਰੇਕ ਦੇ ਰੁਚੀਕਾਰ ਬਣਾਉਣ ਵਾਲੀ ਹੈ। ਕਿਉਂ ਇੱਕ ਵਾਰਤਕ ਦੇ ਵਿੱਚ ਵਿਆਖਿਆ ਹੁੰਦੀ ਹੈ, ਉਸ ਦੇ ਵਿੱਚ ਨਿਰਣੇ ਪੂਰਵਕ ਸਮਝ ਜ਼ਿਆਦਾ ਆਉਂਦੀ ਹੈ, ਪਰ ਕਾਵਿ ਸੁਣਨ ਦੇ ਵਿੱਚ ਬਹੁਤ ਚੰਗੀ ਲੱਗਦੀ ਹੈ ਇਹ ਮਨ ਨੂੰ। ਸੋ ਇੱਕ ਇਹ ਕਲਾ ਹੈ, ਹੁਨਰ ਹੈ, ਜਾਂ ਕਲਾ ਨਾਮ ਸ਼ਕਤੀ ਦਾ ਵੀ ਹੈ। ਇੱਕ ਐਸੀ ਵਾਹਿਗੁਰੂ ਪਰਮੇਸ਼ੁਰ ਨੇ ਸਭ ਚੀਜ਼ਾਂ ਦੇ ਵਿੱਚ ਸ਼ਕਤੀ ਭਰੀ ਹੋਈ ਹੈ, ਅਤੇ ਉਹ ਸ਼ਕਤੀ ਜਿਹੜੀ ਹੈ ਉਹ ਆਪਣਾ ਕੰਮ ਕਰਦੀ ਹੈ, ਉਸ ਦੇ ਨਾਲ ਮਨ ਪ੍ਰਸੰਨ ਹੁੰਦਾ ਹੈ। ਸੋ ਉਸ ਨੂੰ ਭੂਸ਼ਿਤ ਕਰਨ ਵਾਸਤੇ ਅਲੰਕਾਰ ਹੁੰਦੇ ਹੈ। ਜਿਸ ਤਰ੍ਹਾਂ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਸ ਦੇ ਵਿੱਚ ਸਪਸ਼ਟ ਤੌਰ 'ਤੇ ਕੋਈ ਅਲੰਕਾਰ ਨਹੀਂ ਹੈ, ਔਰ ਗੁਰਪ੍ਰਸਾਦ ਤੱਕ ਵਾਰਤਕ ਹੀ ਹੈ। ਵਾਹਿਗੁਰੂ ਦੇ ਗੁਣ ਕਹੇ ਹੈ ਉਹਦੇ ਵਿੱਚ, ਉਹਦਾ ਸਰੂਪ ਦੋ ਲਕਸ਼ਣਾਂ ਦੁਆਰਾ, ਸਰੂਪ ਭੂਤ ਲਕਸ਼ਣਾਂ ਦੁਆਰਾ ਔਰ ਤਟਸਥੀ ਲਕਸ਼ਣਾਂ ਦੁਆਰਾ ਉਹ ਨਿਰਣੇ ਕੀਤਾ ਹੈ। ਕਿਉਂਕਿ ਜਿਹੜੀ ਵਿੱਦਿਆ ਹੈ, ਵਿੱਦਿਆ ਨਾਮ ਵਿਧ ਧਾਤੂ ਤੋਂ ਹੈ, ਕਿਸੇ ਵਸਤੂ ਦਾ ਜਾਣਨਾ ਲਿਖਤ ਦੇ ਵਿੱਚ ਆ ਗਈ ਹੈ, ਅਤੇ ਉਹਦੇ ਜਾਣਨ ਵਾਸਤੇ ਅੱਗੇ ਜਿਵੇਂ ਸਾਡੇ ਹਿਰਦੇ ਦੀ ਕਹਿੰਦੇ ਬਿਰਤੀ ਜਾਂ ਸੁਰਤੀ ਇਹ ਚੀਜ਼ ਗਿਆਨ ਕਰਾਉਂਦੀ ਹੈ, ਬੜੀ ਸੂਖਮ ਚੀਜ਼ ਹੈ ਇਹ ਸੁਰਤ। ਜੇ ਵਿਚਾਰੋਗੇ ਤਿੱਥੇ ਜਾਏ ਬਹੁ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ, ਸਹਿਜੇ ਹੀ ਹਰ ਨਾਮ ਲਿਓ ਹਰ ਤੱਤ ਨਾ ਖੋਈਏ। ਵੀ ਵਾਹਿਗੁਰੂ ਦਾ ਨਾਮ ਦੱਸੀਏ ਜੁਗਤੀ, ਕਿ ਉੱਥੇ ਜਿਸ ਤਰ੍ਹਾਂ ਕੋਈ ਚੀਜ਼ ਦੁੱਧ ਜਮਾ ਕੇ ਦਹੀਂ ਉਹਦੇ ਵਿੱਚੋਂ ਰਿੜਕ ਕੇ ਮੱਖਣ ਕੱਢੀਦਾ, ਲੱਸੀ ਵੱਖਰੀ ਕਰ ਲਈਦਾ, ਉੱਥੇ ਇਹ ਨਿਰਣੇ ਹੁੰਦਾ ਸੰਤੋਂ ਮੱਖਣ ਖਾਇਆ ਛਾਛ ਪੀਏ ਸੰਸਾਰ। ਜਿਹੜੇ ਗੁਰਮੁਖ ਨੇ ਸੰਤ ਦਾ ਕੀ ਹੈ ਬਈ, ਜਿਹੜਾ ਜਿਹਦਾ ਚਿੱਤ ਸ਼ਾਂਤ ਹੋ ਚੁੱਕਾ ਹੈ, ਪੰਜੇ ਜਿਸ ਦੇ ਉੱਤੇ ਬਲ ਨਹੀਂ ਪਾਉਂਦੇ, ਇਹ ਪੰਜੇ ਵਿਗਾੜ ਪਾਉਂਦੇ ਹੈ, ਇਹ ਕ੍ਰੋਧ ਆ ਜਾਵੇ ਤਾਂ ਉਹਨੂੰ ਠੱਲਣ ਵਾਲਾ ਕੌਣ ਹੈ ਫਿਰ ਹਿਰਦੇ ਦੇ ਵਿੱਚੋਂ, ਉਹਦਾ ਮਿੰਟਾਂ ਸਕਿੰਟਾਂ 'ਚ ਕੰਮ ਕਰ ਦਿੰਦਾ ਹੈ। ਇਸ ਤਰ੍ਹਾਂ ਹੀ ਪਹਿਲਾ ਸੂਰਬੀਰ ਜਿਹੜਾ ਹੈ ਉਹ ਕੁਛ ਸਮਾ ਲੈਂਦਾ ਹੈ, ਲੋਭ ਵੀ ਸਮਾ ਲੈਂਦਾ ਹੈ, ਅਹੰਗ ਜਿਹੜਾ ਹੰਕਾਰ ਹੈ ਇਹ ਤਾਂ ਹਰ ਵੇਲੇ ਹੀ ਪ੍ਰਵੇਸ਼ ਹੈ। ਹੰਕਾਰ ਤੋਂ ਬਿਨਾਂ ਤਾਂ ਜੀਵ ਜਿਹੜਾ ਹੈ ਉਹਦੀ ਕੁਛ ਹੋਂਦ ਹੀ ਨਹੀਂ ਹੈ। ਜੇ ਹੰਕਾਰ ਹੈ ਤਾਂ ਜੀਵ ਹੈ, ਜਾਂ ਹਉਮੈ ਕਹੋ ਹਉਮੈ ਹੈ ਤਾਂ ਜੀਵ ਹੈ, ਜੇ ਹਉਮੈ ਨਹੀਂ ਹੈ ਤਾਂ ਫਿਰ ਉਹ ਆਪ ਹੈ। ਜਿਸ ਤਰ੍ਹਾਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਇੱਕ ਬਹੁਤ ਪੰਡਿਤ ਵਿਦਵਾਨ ਬੇਣੀ ਨਾਮ ਕਰਕੇ ਆਇਆ, ਜਿਸ ਦੇ ਬੜੇ ਬੜੇ ਉਸ ਵੇਲੇ ਦੇ ਪੁਸਤਕ ਕੋਈ ਜੈਸੇ ਸਾਧਨ ਸਨ ਰੱਖਣ ਦੇ, ਚੁੱਕ ਕੇ ਲਿਜਾਣ ਦੇ, ਉਹ ਬੜੇ ਪੁਸਤਕ ਗੱਡਿਆਂ ਦੇ ਗੱਡੇ ਅਤੇ ਹੋਰ ਉੱਠ ਲੱਦੇ ਹੋਏ ਆ ਗਿਆ। ਇਹਨਾਂ ਵਿਦਵਾਨਾਂ ਨੂੰ ਆਪਣੀ ਵਿੱਦਿਆ ਦਾ ਮਾਣ ਹੁੰਦਾ, ਹੰਕਾਰ ਹੁੰਦਾ ਹੈ, ਅਤੇ ਉਸਨੂੰ ਆ ਕੇ ਉਹਨੇ ਦੇਖਿਆ, ਉਹਨਾਂ ਨੇ ਕਿਹਾ ਜੀ ਕੁਛ ਵਿੱਦਿਆ ਵੀ ਪੜ੍ਹਾਇਆ ਕਰੋ ਇਹਨਾਂ ਨੂੰ, ਵੀ ਸੇਵਾ ਸਿਮਰਨ 'ਚ ਲਾਈ ਰੱਖਦੇ ਹੋ, ਜਾਂ ਗੁਰਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਉਸਦੀ ਵਿਚਾਰ ਦੱਸਦੇ ਹੋ, ਜਾਂ ਵਾਹਿਗੁਰੂ ਪਰਮੇਸ਼ਰ ਦਾ ਜਸ ਕਹਿੰਦੇ ਕਰੋ, ਜਾਂ ਨਾਮ ਜਪਣ ਦੀਆਂ ਵਿਧੀਆਂ, ਕੋਈ ਹੋਰ ਸ਼ਾਸਤਰਾਂ ਦਾ ਵੀ ਅਧਿਐਨ ਹੋਣਾ ਚਾਹੀਦਾ ਹੈ। ਜਿੱਥੇ ਯੁਗਤੀਆਂ ਵਿਚਾਰਾਂ ਦੇ ਨਾਲ ਨਿਰਣਾ ਹੋਵੇ ਉਤਾਂ ਹੀ ਸੰਸੇ ਨਹੀਂ ਮਿਟ ਸਕਦੇ। ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ, ਪੰਡਿਤ ਜੀ ਇਹ ਤੁਸੀਂ ਵਿਚਾਰ ਮਨ ਦਾ ਕਰੋਗੇ, ਬੁੱਧੀ ਦਾ ਕਰੋਗੇ, ਐਸਾ ਕਰੋ, ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਪੜ੍ਹੇ ਵੀ ਹੋਰ ਕੀ ਪੜ੍ਹਾਈਆਂ, ਵੀ ਬਹੁਤਾ ਭਾਰ ਚੁੱਕੀ ਫਿਰਦੇ। ਜਦ ਤਾਈਂ ਹੰਗਤਾ ਮਮਤਾ ਨਹੀਂ ਦੂਰ ਹੁੰਦੀ, ਉਤਾਂ ਹੀ ਚਾਹੇ ਕੋਈ ਵਿਦਵਾਨ ਹੈ ਵਿਦਿਓਸ ਦੀ, ਜਿਸ ਦੀ ਆਸਤਿਕ ਸ਼ਰਧਾ ਔਰ ਪਰਮੇਸ਼ੁਰ ਦੀ ਪਰਮੇਸ਼ੁਰ ਵਾਸਤੇ ਜਿਗਿਆਸਾ ਬੁੱਧੀ ਨਹੀਂ ਹੈ, ਆਪ ਜਿਸ ਨੂੰ ਵਿਦਵਾਨ ਪੜ੍ਹਦਾ ਤਾਂ ਹੈ ਪਰ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਉਸਦੀ ਇੱਛਾ ਨਹੀਂ ਹੈ, ਇਹ ਹੋਊ ਦੇਖੀ ਜਾਊ। ਪੁਨ ਕੇਤਕ ਨੀਚਨ ਕੋ ਬਹੁ ਬੋਧ ਮਦ ਆਦ ਵਿਕਾਰ ਨਿਵਾਸੇ। ਇਹ ਵੀ ਜਿਹੜਾ ਇਹ ਵਿਦਵਾਨ ਨੇ ਲਿਖਿਆ ਵੀ ਜਿਹੜਾ ਸ਼ਾਸਤਰਾਂ ਦਾ ਬੋਧ ਹੈ ਜਾਂ ਵਾਹਿਗੁਰੂ ਪਰਮੇਸ਼ੁਰ ਦੇ ਸੰਬੰਧ ਵਿੱਚ ਵਿਚਾਰਾਂ ਦਾ ਬੋਧ ਹੈ, ਉਹ ਜਿਹੜਾ ਜਗਿਆਸੂ ਹੋਊਗਾ ਸ਼ਰਧਾ ਭਾਵਨਾ ਵਾਲਾ, ਉਹਨਾਂ ਦਾ ਤਾਂ ਹੰਕਾਰ ਆਦਿਕ ਨਾਸ਼ ਕਰ ਦਿੰਦਾ ਹੈ। ਜੇ ਜਿਹੜੇ ਕੇਵਲ ਐਸੀ ਬਿਰਤੀ ਵਾਲੇ ਵੀ ਸੰਸਾਰ ਵਿੱਚ ਵਡਿਆਈ ਹੋਵੇ, ਲੋਕਾਂ ਨੂੰ ਸੁਣਾਈਏ, ਪ੍ਰਚਾਰ ਕਰੀਏ, ਮਾਇਆ ਆਵੇ ਬਹੁਤ ਸ਼ਲਾਘਾ ਕਰਨ, ਕਹਿੰਦੇ ਉਹੀ ਬੋਧ ਜਿਹੜਾ ਹੈ ਉਹਦੇ ਅਧਿਕਾਰੀ ਨਹੀਂ ਹੈ, ਉਹਨਾਂ ਨੂੰ ਹੰਕਾਰ ਅਤੇ ਹੋਰ ਵਿਕਾਰ ਵੀ ਪੈਦਾ ਕਰਦਾ ਹੈ। ਉਹੀ ਬੋਧ ਹੈ। ਸੋ ਇਹ ਮਾਇਆ ਹੈ ਲੱਗੀ ਹੋਈ, ਮਾਇਆ ਜਿੱਥੇ ਵਾਹਿਗੁਰੂ ਭੁੱਲਦਾ ਹੈ ਅਤੇ ਦੂਜੇ ਪਾਸੇ ਮਨ ਲੱਗਦਾ ਹੈ ਵਾਹਿਗੁਰੂ ਨੂੰ ਛੱਡ ਕੇ, ਉਹਨੂੰ ਅਨਾਤਮਾ ਕਹਿੰਦੇ ਹੈ, ਆਤਮ ਅਤੇ ਅਨਾਤਮ ਅਤੇ ਪਰਮਾਤਮ ਇਹ ਪਦ ਨੇ ਇੱਧਰ, ਇਹਨੂੰ ਬ੍ਰਹਮ ਵਿੱਦਿਆ ਕਹਿੰਦੇ ਹੈ। ਬ੍ਰਹਮ ਦੇ ਜਾਣਨ ਵਾਸਤੇ ਜੋ ਵਿਚਾਰ ਹੈ ਜਿਸ ਵਿੱਚ ਭਰਪੂਰ ਹੈ ਉਹ ਬ੍ਰਹਮ ਵਿੱਦਿਆ ਹੈ। ਬ੍ਰਹਮ ਜਿਸ ਤੋਂ ਪਰਮੇਸ਼ੁਰ ਦਾ ਜਾਣਿਆ ਜਾਂਦਾ ਹੈ, ਬ੍ਰਹਮ ਜੋ ਇਹ ਪਦ ਨੇ ਜਾਂ ਵਾਕ ਨੇ ਜਾਂ ਵਾਕਾਂ ਦਾ ਸਮੁਦਾਇ ਸ਼ਬਦ ਨੇ, ਉਹਨਾਂ ਵਿੱਚ ਅਲੰਕਾਰ ਵੀ ਹੈਗੇ ਹੈ ਅਤੇ ਉਹਨਾਂ ਦੀ ਜਿਹੜੀ ਜਾਣ ਪਛਾਣ ਗਿਆਨ ਹੈ ਉਹ ਜਿਸ ਤਰ੍ਹਾਂ ਸਾਡੇ ਹਿਰਦੇ ਦੀ ਬਿਰਤੀ ਜਿਹੜੀ ਉਹ ਬਾਹਰਲੀਆਂ ਚੀਜ਼ਾਂ ਦਾ ਵੀ ਅੰਦਰਲੀਆਂ ਦਾ ਵੀ ਗਿਆਨ ਕਰਾਉਂਦੀ ਜਦੋਂ ਉਸਦਾ ਸੰਬੰਧ ਹੋ ਜਾਵੇ। ਜੇ ਸੰਬੰਧ ਨਹੀਂ ਤਾਂ ਕੁਛ ਨਹੀਂ ਹੈ। ਇਸੇ ਕਰਕੇ ਨਿਆਏ ਸ਼ਾਸਤਰ ਵਾਲਿਆਂ ਨੇ ਬਹੁਤ ਵਿਚਾਰ ਕੀਤੀ ਹੈ ਔਰ ਨਿਆਏ ਪ੍ਰਸਿੱਧ ਹੈ ਜੁਗਤੀਆਂ ਉਗਤੀਆਂ ਦਲੀਲਾਂ ਦੇ ਵਿੱਚ। ਉਹ ਕਹਿੰਦੇ ਵੀ 21 ਉਹਨਾਂ ਨੇ ਕਿਹਾ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਹੋਰ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਗਿਣ ਕੇ ਉਹਨਾਂ ਨੇ ਵੀ ਇਹਦਾ ਸੰਬੰਧ ਤੋੜ ਦਿਓ। ਅਨਾਤਮ ਬਸ ਮੰਨਣਾ ਸੰਬੰਧ, ਬਸ ਸੰਬੰਧ ਟੁੱਟ ਗਿਆ ਤਾਂ ਬਸ ਠੀਕ ਹੈ, ਕੋਈ ਮੁਕਤ ਹੈ। ਪਰ ਉਸ ਵਿਦਵਾਨ ਦੀ ਵਿਚਾਰ ਹੈ ਇਹ ਇੱਥੇ ਹੀ ਨਹੀਂ ਹੈ। ਜੈਸੇ ਅਲੰਕਾਰ ਹੈ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ, ਏਕਾ ਮਾਈ ਜੁਗਤ ਵਿਆਈ। ਇੱਥੇ ਜੁਗਤ ਨਾਮ ਜੁੜਨ ਦਾ ਹੈ, ਦੋ ਚੀਜ਼ਾਂ ਦਾ ਜੋੜ ਜਿਹੜੀਆਂ ਵੱਖੋ ਵੱਖਰੀਆਂ ਨੇ, ਉਹ ਜਿਹੜਾ ਜੋੜਨ ਵਾਲਾ ਹੈ ਉਹ ਸੰਬੰਧ ਹੈ। ਜਿਹੜੇ ਵਿਦਵਤਾਂ ਦਾ ਵਿਦਵਤਾ ਦੁਆਰਾ ਉਸਦਾ ਨਿਰਣਾ ਚਾਹੁੰਦੇ ਹੈ, ਉਹਨਾਂ ਨੂੰ ਉਸ ਤਰ੍ਹਾਂ ਦੀ ਬੁੱਧੀ ਦੁਆਰਾ ਸਮਝਾਇਆ ਜਾਂਦਾ ਹੈ ਜਿਸ ਤਰ੍ਹਾਂ ਉਹਵੇ ਆਸ਼ਰਤੇ ਸਤੀ ਉਹਵੇ ਪਿੰਡ ਸਤੇ ਅਸੀਂ ਕਸੇ ਸੰਬੰਧ ਸਮਾਨ ਲਕਸ਼ਣਮ। ਵੀ ਦੋਂ ਦੇ ਆਸਰੇ ਹੋਵੇ, ਦੋਂ ਤੋਂ ਭਿੰਨ ਹੋਵੇ ਤੇ ਇੱਕ ਹੋਵੇ, ਇਹ ਸੰਬੰਧ ਦਾ ਸਮਾਨ ਲਕਸ਼ਣ ਹੈ। ਤੁਸੀਂ ਕਹੋਗੇ ਵੀ ਇਹ ਇੰਨੇ ਡੂੰਘੇ ਜਿਹੇ ਪਾਸੇ ਲੈ ਗਏ ਹੈ, ਸਤਿਗੁਰੂ ਸਾਹਿਬ ਜੀ ਨੇ ਤਾਂ ਸਿੱਧੇ ਕਿਹਾ ਤਾਂ ਕਵਨ ਸੰਯੋਗ ਮਿਲੋ ਪ੍ਰਭ ਆਪਣੇ, ਉਹਦੇ ਅੱਗੇ ਸੰਯੋਗ ਸੰਬੰਧ ਹੈ, ਤਦਾਤਮ ਸੰਬੰਧ ਹੈ। ਇਸ ਤਰ੍ਹਾਂ ਸੰਬੰਧ ਦੇ ਵੀ ਭੇਦ ਨੇ ਅਤੇ ਪਤੀ ਸਤੀ ਦਾ ਵੀ ਸੰਬੰਧ ਹੈ। ਅਤੇ ਉਹ ਪੰਡਿਤ ਇਸ ਮਨ ਕਾ ਕਰੋ ਵਿਚਾਰ ਵੀ ਇਹਦੀ ਮਾਇਆ ਛੁੱਟ ਗਈ ਤੁਹਾਤੋਂ ਜਾਂ ਹਮੇ ਛੁੱਟ ਗਈ ਹੈ, ਅਤੇ ਅਸਲੀ ਕੀ ਹੈ ਵੀ ਜਿਹੜਾ ਮੁੱਢ ਹੈ ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸ੍ਰਿਸ਼ਟ ਉਪਾਈ। ਉਹ ਜਿਹੜੀ ਮਾਇਆ ਮਮਤਾ ਜਿਹੜਾ ਪੂਰਨ ਅਤੇ ਸੱਚਾ ਗੁਰੂ ਹੋਊਗਾ, ਉਹ ਆਪਣੇ ਉਹਦੀ ਸ਼ਰਨ ਪੈ ਜਾਏ, ਉਹ ਅੱਗੇ ਉਪਦੇਸ਼ ਦੇਊਗਾ, ਉਹਨੂੰ ਕਮਾ ਲਵੇ ਅਤੇ ਉਹ ਪਰਮੇਸ਼ੁਰ ਦੀ ਹੋ ਜੂ ਕਿਰਪਾ ਉੱਤੋਂ। ਕਿਉਂਕਿ ਤਿੰਨ ਚੀਜ਼ਾਂ ਹੋ ਗਈਆਂ, ਪਹਿਲਾਂ ਤਾਂ ਉਸ ਤਾਂਹੀ ਹੋ ਗਿਆ ਵੀ ਹੇ ਵਾਹਿਗੁਰੂ ਪਰਮੇਸ਼ੁਰ ਸਾਨੂੰ ਸੱਚਾ ਗੁਰੂ ਮੇਲ, ਜਾਂ ਸੱਚਾ ਸੰਤ ਜਾਂ ਸੱਚਾ ਸਾਧ ਮੇਲ। ਇਹਦਾ ਮਤਲਬ ਹੋਰ ਵੀ ਪਖੰਡੀ ਵੀ ਬਹੁਤ ਨੇ, ਦਿਖਾਵੇ ਦੇ ਵੀ ਬਹੁਤ ਨੇ, ਔਰ ਕਲਯੁਗ ਦੇ ਵਿੱਚ ਤਾਂ ਐਸਾ ਹੈ ਹੀ ਹੈ। ਇਸੇ ਕਰਕੇ ਵੀ ਉਹ ਫਿਰ ਵਾਹਿਗੁਰੂ ਪਰਮੇਸ਼ੁਰ ਦੀ ਫਿਰ ਗੁਰੂ ਨੇ ਉਪਦੇਸ਼ ਦਿੱਤਾ, ਜਦੋਂ ਉਹਦੇ ਅਨੁਸਾਰ ਹੋ ਗਿਆ ਵੀ ਠੀਕ ਹੈ ਅਧਿਕਾਰੀ ਹੈ, ਅਤੇ ਉਹਨੂੰ ਜੇ ਮੰਨੂਗਾ ਨਾ ਤਾਂ ਫਿਰ ਗੁਰੂ ਦਾ ਕੋਈ ਨਹੀਂ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਇਸੇ ਤਰ੍ਹਾਂ ਹੀ ਆਪਣੇ ਸਾਰੇ ਸਮੁੱਚੀ ਕੋਈ ਸ਼੍ਰੇਣੀਆਂ ਹਨ, ਕੋਈ ਹੋਰ ਜਮਾਤਾਂ ਹਨ, ਸੁਸਾਇਟੀਆਂ ਹਨ ਬਣੇ ਹੋਏ, ਉਹਨਾਂ ਦੇ ਵਿੱਚ ਵੀ ਜੇ ਉਹਨਾਂ ਦੇ ਅਨੁਸਾਰ ਉਹਨੂੰ ਮੰਨੂ ਤਾਂ ਉਹ ਕੀ ਕਰੂਗਾ। ਇਸ ਕਰਕੇ ਮੰਨਣਾ ਜਿਹੜਾ ਹੈ, ਉਸ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ, ਆਪਸ ਕੋ ਕਰਕਸ਼ ਨਾ ਜਨਾਵੇ। ਇਸ ਤਰ੍ਹਾਂ ਹੋਰ ਮਤ ਮਤੰਤਰ ਹਨ, ਮਜ਼ਹਬ ਹਨ, ਧਰਮ ਹਨ, ਜਿਹੜਾ ਸਾਡੇ ਸਿੱਖਾਂ ਦੇ ਵਿੱਚ ਹੈ ਉਹਨੂੰ ਪੰਥ ਕਹਿੰਦੇ ਹੈ ਜਾਂ ਸੰਗਤ ਕਹਿ ਦਿੰਦੇ ਹੈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਪੰਥ ਹੁੰਦਾ ਰਸਤੇ ਦਾ, ਜਿਹੜਾ ਆਪਣੇ ਇਹ ਉਹ ਬਿਰਤੀ ਦੀ ਗੱਲ ਚੱਲੀ ਸੀ ਉਹਦੀਆਂ ਹੈਗੀਆਂ ਨੇ ਜਿਵੇਂ ਇਹ ਗਿਆਨ ਕਰਦੇ, ਇਸ ਤਰ੍ਹਾਂ ਸ਼ਬਦ ਦਾ ਵਾਕਾਂ ਦਾ ਗਿਆਨ ਹੁੰਦਾ ਬਿਰਤੀਆਂ ਦੁਆਰਾ। ਉਹ ਹੈ ਸ਼ਕਤੀ ਬਿਰਤੀ, ਲਕਸ਼ਣਾ ਬਿਰਤੀ, ਸ਼ਕਤੀ ਬਿਰਤੀ ਦੁਆਰਾ ਇੱਕੋ ਹੀ ਗਿਆਨ ਹੋਊਗਾ ਸ਼ਬਦ ਦਾ। ਲਕਸ਼ਣਾ ਬਿਰਤੀ ਜਿਹੜੀ ਹੈ ਉਹ ਅੱਗੇ ਵਿਅੰਜਨ ਰੂਪ ਦੇ ਵਿੱਚ ਹੈ, ਔਰ ਉਸ ਦੀਆਂ ਹੋਰ ਭੇਦ ਹਨ ਜਹਿਲ ਅਜਹਿਲ ਰੂਪ, ਇੱਥੋਂ ਤੱਕ ਵੀ 84 ਉਹਦੇ ਭੇਦ ਨੇ। ਵਿਦਿਆ ਅੱਗੇ ਤੋਂ ਅੱਗੇ ਪਈ ਹੈ, ਉਹਦੇ ਨਾਲ ਉਸਦਾ ਗਿਆਨ ਹੁੰਦਾ ਹੈ। ਜਿਹੜਾ ਸ਼ਕਤੀ ਬਿਰਤੀ ਦੁਆਰਾ ਉਹਦਾ ਗਿਆਨ ਨਾ ਹੋਵੇ, ਉੱਥੇ ਲਕਸ਼ਣਾ ਬਿਰਤੀ ਦੀ ਹੈ। ਇੱਕ ਸੁਖਾਲਾ ਜਿਹਾ ਸ਼ਬਦ ਹੈ, ਆਮ ਜਿਹੜੇ ਅਨਪੜ੍ਹ ਵੀ ਨੇ, ਨਹੀਂ ਵਿੱਦਿਆ ਪੜ੍ਹੇ ਹੋਏ ਸੁਣੇ ਵੀ ਹੈ ਵਰਤਦੇ, ਉਹ ਵੀ ਵਿੱਦਿਆ ਹੈ ਪਰ ਉਹ ਹੋਰ ਰੂਪ ਦੇ ਵਿੱਚ ਵਰਤਦੇ। ਇਹਨਾਂ ਨੇ ਲੱਛਣ ਕਿਹਾ ਹੈ, ਕੋਈ ਕਹਿੰਦਾ ਲੱਖਣ ਕਹੋ ਜੀ। ਅਤੇ ਕੋਈ ਇਹ ਕਹਿੰਦਾ ਵੀ ਇਹ ਕਿਸ ਤਰ੍ਹਾਂ ਲਿਖਿਆ ਜਾਏ, ਇਹ ਲੱਖਣਾ ਕਹੀ ਹੈ, ਲੱਖਣ ਲਾਉਣਾ, ਇਹਦਾ ਲੱਖਣ ਲਾਓ ਜੀ। ਉਹ ਸਾਹਮਣੇ ਚੀਜ਼ ਨਹੀਂ ਹੈ ਤਾਂ ਉਹਦਾ ਲੱਖਣ ਅੰਦਾਜ਼ਾ ਲਾਉਣਾ ਹੈ ਨਾ, ਲੋਕ ਕਹਿੰਦੇ ਲੱਖਣ ਲੱਖਣ ਲਾਓ ਇਹਦਾ। ਉਸੇ ਨੂੰ ਲੱਛਣ ਕਹਿਤਾ, ਉਸੇ ਦੀਆਂ ਅੱਗੇ ਭੇਦ ਹੋਰ ਜ਼ਿਆਦਾ ਹੋ ਗਏ। ਸੋ ਇਸ ਪੰਡਿਤ ਦੇ ਤਾਂ ਇਹ ਪਿਆ ਵੀ ਇਹ ਹੁਕਮ ਕਰ ਸ੍ਰਿਸ਼ਟ ਪਾਈ, ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ, ਹੁਕਮੀ ਹੋਵਨ ਜੀ, ਹੁਕਮ ਨਾ ਕਿਹਾ ਜਾਏ। ਕਹਿੰਦੇ ਹੁਕਮ ਜੇ ਕਿਹਾ ਹੀ ਨਹੀਂ ਜਾਂਦਾ ਤਾਂ ਤੁਸੀਂ ਕਹੀ ਵੀ ਜਾਂਦੇ ਹੋ। ਉਹਦਾ ਹੈ ਵੀ ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। ਜਿਸ ਗੁਰੂ ਪੇਟ ਗੁਰਾ ਜਿਸ ਗੁਰੂ ਪੂਰਾ ਪੇਟ ਸੀ ਸੋ ਚਲੇ ਰਜਾਏ। ਜਿੱਥੇ ਐਸੇ ਹੈ ਵੀ ਅਕਥ ਪਰ ਹੈ, ਉੱਥੇ ਨਹੀਂ ਵੀ ਕਥਨ ਨਹੀਂ ਹੁੰਦਾ। ਨਹੀਂ ਜਿਵੇਂ ਕਹਿ ਦੇਈਦੇ ਆਮ ਮੁਹਾਵਰਾ, ਆਮ ਲੋਕ ਕਹਿੰਦੇ ਕਹਿਣੇ ਤੋਂ ਪਰੇ ਦੀ ਗੱਲ ਹੈ, ਆਮ ਵਰਦੇ ਨਾ ਆਪਾਂ, ਪਰ ਉਹ ਪੂਰੀ ਚੀਜ਼ ਕਹੀ ਨਹੀਂ ਜਾਂਦੀ। ਜਿਹੜਾ ਕਹਿੰਦਾ ਵੀ ਕਹਿਣੇ ਤੋਂ ਪਰੇ ਦੀ ਗੱਲ ਕਹੀ ਤਾਂ ਜਾਂਦਾ। ਇਸ ਤਰ੍ਹਾਂ ਅਕਥ ਸ਼ਬਦ ਜਿਹੜਾ ਆਵੋ ਸੰਤ ਪਿਆਰੇ, ਅਕਥ ਕੀ ਕਰੇ ਕਹਾਣੀ, ਕੇਵਲ ਉਹੀ ਇਕੱਠ ਹੈ। ਉਸ ਦੀ ਜਿਹੜੀ ਕਥਨੀ ਹੈ ਉਹ ਅੱਗੇ ਅੰਸ਼ਾਂ ਰੂਪ ਦੇ ਵਿੱਚ ਹਿਰਦੇ ਦੇ ਵਿੱਚ ਆਉਂਦੀ ਹੈ, ਉਹਨੂੰ ਅੱਗੇ ਕੰਠ ਦੇ ਵਿੱਚ ਜਿਹੜੀ ਵਾਯੂ ਹੈ, ਉਦਾਨ ਵਾਯੂ ਹੈ, ਉਹ ਅੱਗੇ ਰਸਨਾ 'ਤੇ ਦੋ ਕੰਮ ਕਰਦੀ ਹੈ, ਬੋਲਣ ਦਾ ਵੀ ਕਰਦੀ ਹੈ, ਰਸ ਲੈਣ ਦਾ ਵੀ ਕੰਮ ਕਰਦੀ ਹੈ। ਸੋ ਗੁਰੂ ਦੀ ਸ਼ਰਨ ਲਓ ਤੁਸੀਂ। ਕਹਿੰਦੇ ਜੀ ਫਿਰ ਇਹਦੇ ਕੋਈ ਭਾਗ ਚੰਗੇ ਸੀ, ਕਿਰਪਾ ਕਰੋ ਫਿਰ ਭਗਤੀ 'ਚ ਲੱਗੋ। ਇਹ ਭਗਤੀ ਦੇ ਨਾਲ ਹੋਵੇ ਜਾਂਦੀ ਹੈ, ਠੀਕ ਹੈ। ਭਗਤੀ ਨਾਲ ਹਿਰਦਾ ਸ਼ੁੱਧ ਹੋਊਗਾ, ਜੇ ਹਿਰਦਾ ਹੀ ਸ਼ੁੱਧ ਨਾ ਹੋਇਆ। ਉਹ ਨੌ ਪ੍ਰਕਾਰ ਦੀ ਹੈ, ਪ੍ਰੇਮਾ ਭਗਤੀ ਵੀ ਹੈ, ਬਹੁਤ ਵਿਚਾਰਾਂ ਨੇ ਉਸਨੇ। ਹਿਰਦੇ ਸ਼ੁੱਧ ਤੋਂ ਬਿਨਾਂ ਕਿੰਨਾ ਹੀ ਗਿਆਨ ਕਹੀ ਜਾਓ ਉਹ ਨਹੀਂ ਹੁੰਦਾ। ਉਹ ਪਰੋਕਸ਼ ਅਪਰੋਕਸ਼ ਹੋਰ ਗਿਆਨ ਦੇ ਵੀ ਬਹੁਤ ਸਾਰੇ ਭੇਦ ਹਨ। ਸਵੇਨ ਫਿਰ ਗੁਰੂ ਮਹਾਰਾਜ ਦੀ ਸ਼ਰਨ ਲਈ ਵੀ ਮਹਾਰਾਜ ਕਿਰਪਾ ਕਰੋ, ਮੈਂ ਤਾਂ ਉਵੇਂ ਹੰਕਾਰ ਚੁੱਕੀ ਗਿਆ। ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹਦੇ ਵਿੱਚ ਤੁਸੀਂ ਸੰਗਤ ਦੀ ਸੇਵਾ ਕਰਿਆ ਕਰੋ, ਇਹਦੇ ਨਾਲ ਸੇਵਾ ਦੇ ਨਾਲ ਨਿਮਰਤਾ ਪ੍ਰੇਮ ਸ਼ਰਧਾ ਵਧਦੀ ਹੈ, ਅਤੇ ਨਿਮਰਤਾ ਨੇ ਆਪਣੇ ਹਉਮੈ ਨੂੰ ਦੂਰ ਕਰਨਾ ਹੈ ਹੰਕਾਰ ਨੂੰ। ਇਸ ਕਰਕੇ ਵੀ ਕਿਹਾ ਵੀ ਚਰਨਾਂ ਦੀ ਧੂੜੀ ਚਾਹੀਦੀ ਹੈ। ਚਰਨ ਸਭ ਤੋਂ ਨੀਵੇਂ ਹੈ, ਧੂੜੀ ਉਹ ਤੋਂ ਨੀਵੀਂ ਹੈ, ਉਹਦੇ ਕਿਣਕੇ, ਅਤੇ ਉਹ ਬਹੁਤ ਵੀ ਨਿਮਰਤਾ ਇਤਨੀ ਹੋਣੀ ਚਾਹੀਦੀ ਹੈ ਸ਼ਰਧਾ ਨਿਮਰਤਾ ਔਰ ਵਾਹਿਗੁਰੂ ਪਰਮੇਸ਼ਰ ਹੀ ਸਭ ਦੇ ਵਿੱਚ ਸਰੀਰਾਂ ਦੇ ਵਿੱਚ ਵੀ ਸਭ ਥਾਂ ਦੇ ਵਿੱਚ ਹੀ ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ ਜੇ ਕਿਸੇ ਨੇ ਰੱਬ ਨੂੰ ਨਾਮ ਲੈਣਾ ਇਉਂ ਔਖਾ ਹੈ ਤਾਂ ਨਾਮ ਲਈ ਜਾਓ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਹਰੇ ਹਰੇ ਅੱਲਾ ਖੁਦਾ ਗੋਬਿੰਦ ਔਖਾ ਇਸ ਵਾਸਤੇ ਹੈ ਉਸਤਤ ਨਿੰਦਾ ਦਊ ਪਰ ਹਰ ਇਹ ਵਿਵੇਕ ਹੈ ਹਰ ਕੀਰਤ ਔਰ ਆਨੋ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਗੁਣ ਕਹੇ ਨੇ ਸ਼ੁੱਧ ਹੈ ਉਹਨਾਂ ਦਾ ਬੇਅੰਤ ਯਕੀਨ ਜਿੰਨੇ ਵੀ ਸੰਸਾਰ ਵਿੱਚ 84 ਲੱਖ ਜੂਨ ਹੈ ਅੰਡੇ ਜਿਹੜੇ ਸਿਹਤ ਉਤਪਜ ਹੈ ਸਭ ਦੇ ਵਿੱਚ ਹੀ ਵਾਹਿਗੁਰੂ ਨੇ ਗੁਣ ਭਰੇ ਹੈ ਜਿੰਨੇ ਵੀ ਸਰੀਰ ਦੀ ਸੋਝੀ ਹੈ ਮੈਡੀਕਲ ਸਾਇੰਸ ਹੈ ਦੂਜੀ ਹੈ ਉਹ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਭਰੇ ਇਸ ਕਰਕੇ ਠੀਕ ਹੈ ਸਾਨੂੰ ਸਾਖਿਆਤ ਨਹੀਂ ਹੈ ਦਿਸਦਾ ਨਹੀਂ ਹੈ ਦਿਸਦਾ ਕਿਉਂ ਨਹੀਂ ਹੈ ਅੰਦਰ ਕਿਉਂ ਨਹੀਂ ਮਹਾਰਾਜ ਵੱਸਦਾ ਦਿਸਦਾ ਕਿਉਂ ਨਹੀਂ ਹੈ ਅਸਤੀ ਭਾਂਤੀ ਪ੍ਰਚਾਰ ਰੂਪ ਹੈ ਇਸ ਕਰਕੇ ਨਹੀਂ ਸਾਨੂੰ ਦਿਸਦਾ ਜਦੋਂ ਇਸ ਦੀ ਖੋਜ ਕਰਕੇ ਅਤੇ ਬੇਨਤੀਆਂ ਪੂਰਵਕ ਸ਼ਰਨ ਲੈ ਕੇ ਉਹ ਸਭਨਾ ਕੀ ਰੇਣਕਾ ਸਾਤੋ ਤਾਂ ਸਤਸੰਗਤ ਨਾਮ ਹੈ ਸਤਸੰਗਤ ਦੇ ਵਿੱਚ ਰਹਿੰਦੇ ਹੈ ਪਰ ਉਹ ਇੱਥੇ ਸਾਧੂਆਂ ਦੇ ਚਰਨਾਂ ਦੀ ਜਾਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਮਨ ਬਣਨ ਨੂੰ ਤਿਆਰ ਨਹੀਂ ਮਾੜਾ ਜੀ ਕੋਈ ਗੱਲ ਕਹਿੰਦੇ ਤਾਂ ਮਨ ਔਖਾ ਹੋ ਜਾਂਦਾ ਉਸ ਹਾਰਨ ਸ਼ਕਤੀ ਹੈ ਹੀ ਨਹੀਂ ਉਹ ਹੰਕਾਰ ਹੈ ਮਰਜ਼ੀ ਹੈ ਅਤੇ ਸਾਰਿਆਂ ਤੋਂ ਆਪਣਾ ਸਤਿਕਾਰ ਚਾਹੁੰਦਾ ਹੈ ਮੇਰਾ ਸਾਰੇ ਸਤਿਕਾਰ ਕਰਨ ਫਿਰ ਮਨ ਬੜਾ ਖੁਸ਼ ਹੁੰਦਾ ਹੈ ਬੁੱਧੀ ਬੜੀ ਖੁਸ਼ ਹੁੰਦੀ ਹੈ ਅਤੇ ਉਹੀ ਉਹ ਬਹੁਤ ਹੋ ਮੈਂ ਵੱਧ ਗਈ ਹੋਰ ਉਹਦਾ ਅੰਤ ਨਹੀਂ ਪਾਰਾ ਵਾਰ ਰਿਹਾ ਸੋ ਇਸ ਕਰਕੇ ਇਹ ਗੁਣ ਧਾਰਨ ਕਰਨੇ ਔਖੇ ਹੈ ਉਸਤਤ ਨਿੰਦਾ ਦਊ ਪਰ ਹਰ ਹਰ ਕੀਰਤ ਔਰ ਆਨੋ ਜਨ ਨਾਨਕ ਸਭ ਹੂੰ ਮੈਂ ਪੂਰਨ ਪੁਰਖ ਏਕ ਭਗਵਾਨੋ ਦਾਸਾ ਪਾਪ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਮੋਹਰ ਛਾਪ ਹੈ ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ ਉਸੇ ਨੇ ਹੀ ਨਾਨਕ ਪਦ ਦਾ ਅਰਥ ਕੀਤਾ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਉਹ ਗੁਰੂ ਨਾਨਕ ਸਾਹਿਬ ਨਾਮ ਅਖਵਾਇਆ ਜਿਸਨੇ ਵੇਖ ਲਓ ਵੀ ਫੂਲੇ ਮਾਰਗ ਜਿਹਨੇ ਬਤਾਇਆ ਜਿਹੜੇ ਸ਼ਕਤੀਆਂ ਵਾਲੇ ਹੰਕਾਰ ਚ ਲੱਦੇ ਫਿਰਦੇ ਸਨ ਜਾਂ ਆਪਣੇ ਮਜ਼ਮਾਂ ਦੀ ਹਉਮੈ ਜਾਂ ਹੋਰ ਚੀਜ਼ ਸੀ ਮੁਸਲਮਾਨ ਹੋਏ ਉਹ ਸਾਰੇ ਮੱਕੇ ਮਦੀਨੇ ਹੋਰ ਸਾਰੇ ਇਹਨੂੰ ਛੱਡੋ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਵਾਹਿਗੁਰੂ ਪਰਮੇਸ਼ਰ ਅਤੇ ਸਾਰਿਆਂ ਦੇ ਚਰਨਾਂ ਦੀ ਚੂਰ ਬਣ ਕੇ ਰਹੋ ਅਤੇ ਸੇਵਾ ਕਰੋ ਦਿੱਲੀ 'ਚ ਹੈ ਨਾਨਕ ਪਿਆਰ ਗੁਰਦੁਆਰਾ ਉੱਥੇ ਆਪ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਪਾਣੀ ਕੱਢੀ ਜਾਂਦੇ ਹੈ ਗੁਰੂ ਨਾਨਕ ਸਾਹਿਬ ਜੀ ਪਿਆਈ ਜਾਂਦੇ ਇਹ ਸਾਨੂੰ ਸਿੱਖਿਆ ਦਿੱਤੀ ਹੈ ਫਿਰ ਇਹ ਨਹੀਂ ਮੁੱਢ ਤੋਂ ਹੀ ਲੈ ਕੇ ਨਹੀਂ ਤਾਂ ਹੋਰ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ ਵੀ ਉਹਨਾਂ ਨੇ ਜੀ ਉੱਥੇ ਅਵਤਾਰ ਉਤਾਰਿਆ ਵੱਡੇ ਰਾਜੇ ਜੇ ਪ੍ਰਧਾਨ ਜੈਸੇ ਸੀ ਗੁਰੂ ਨਾਨਕ ਸਾਹਿਬ ਜੀ ਨੇ ਐਵੇਂ ਵੀ ਸਧਾਰਨ ਜਾਏ ਜਿਸ ਤਰ੍ਹਾਂ ਹੁੰਦੇ ਪਤਾ ਨਹੀਂ ਉੱਥੇ ਹੀ ਕਰਕੇ ਅਤੇ ਫਿਰ ਜਿਹੜੇ ਕੰਮ ਕੀਤੇ ਉਹ ਅਵਸਥਾ ਦੇ ਨਾਲ ਜੈਸੇ ਜੇ ਸਤਿਗੁਰੂ ਸਾਹਿਬ ਜੀ ਨੂੰ ਮਾਤਾ ਪਿਤਾ ਦਾ ਹੁੰਦਾ ਹੈ ਵੀ ਸਾਡੇ ਬੱਚੇ ਪੜ੍ਹਨ ਇਹਨਾਂ ਦੀ ਅਕਲ ਵਧੇ ਕੋਈ ਕੰਮ ਕਾਰ ਚੰਗਾ ਕਰਨਗੇ ਹੋਰ ਪਦਵੀ 'ਤੇ ਜਾਣਗੇ ਉਹ ਸਿੱਖਿਆ ਦੇਣ ਵਾਸਤੇ ਪਹਿਲਾਂ ਸਤਿਗੁਰੂ ਸਾਹਿਬ ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ ਜਿਹਦਾ ਰਾਜ ਹੋਵੇ ਉਹਦੀ ਭਾਸ਼ਾ ਜਿਹੜੀ ਉਹ ਵਿਸ਼ੇਸ਼ ਕਰਕੇ ਲੋਕਾਂ ਦੇ ਵਿੱਚ ਪ੍ਰਵਿਰਤ ਹੁੰਦੀ ਹੈ। ਜਿਵੇਂ ਫਾਰਸੀ ਉਰਦੂ ਇਸ ਤਰ੍ਹਾਂ ਦੇ ਸੀ, ਅਤੇ ਪਹਿਲਾਂ ਉਹ ਆਇਆ ਆਪਣੇ ਪਹਿਲਾਂ ਪੰਡਿਤ ਦੇ ਪਾਇਆ, ਜਿਹੜੇ ਵਿਦਵਾਨ ਹਿੰਦੀ ਦੇ ਸੀ ਉਸ ਵੇਲੇ ਹਿੰਦੀ ਸੀ, ਅਤੇ ਪੰਜਾਬੀ ਜਿਹੜੀ ਗੁਰਮੁਖੀ ਲਿਪੀ ਹੈ, ਪੰਜਾਬੀ ਲਿਪੀ ਜਿਹੜੀ ਗੁਰਮੁਖੀ ਦੀ, ਇਹ ਗੁਰੂ ਨਾਨਕ ਸਾਹਿਬ ਜੀ ਨੇ ਬਣਾਈ ਹੈ। ਕਈ ਵਿਦਵਾਨ ਕਹਿੰਦੇ ਨਹੀਂ ਜੀ ਇਹ ਗੁਰੂ ਅੰਗਦ ਸਾਹਿਬ ਜੀ ਨੇ ਨਹੀਂ, ਕਿਉਂਕਿ ਭਾਈ ਪੈੜਾ ਮੋਖਾ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਹੋਇਆ, ਉਸਦੇ ਪਾਸ ਲਿਖੀ ਹੋਈ ਸੀ, ਉਹਨਾਂ ਨੇ ਪ੍ਰਵਿਰਤ ਕੀਤੀ ਹੈ। ਉਹ ਫਿਰ ਮਹਾਰਾਜ ਨੇ ਇਸ ਦੁਆਰਾ ਉਹ ਜਿਹੜੀ ਉਹ ਉਚਾਰਨ ਕੀਤੀ, ਸਿੱਖਿਆ ਦਿੱਤੀ ਉਸ ਨੂੰ, ਅਤੇ ਉਹਨੂੰ ਉਹਦਾ ਮਨ ਹੀ ਜਿਹੜਾ ਸੀ ਉਧਰ ਜੋੜ ਦਿੱਤਾ ਵਾਹਿਗੁਰੂ ਦੀ ਭਗਤੀ ਵਿੱਚ, ਆਨੰਦ ਵਿੱਚ ਲੀਨ ਹੋਣ ਲੱਗ ਪਿਆ। ਕਹਿੰਦੇ ਬਾਬਾ ਜੀ ਬਸ ਠੀਕ ਹੈ, ਇਹ ਤਾਂ ਪੜ੍ਹਾਉਣ ਵਾਲੇ ਪੜ੍ਹਾਉਣ ਵਾਸਤੇ ਆਏ ਨੇ ਇਹ ਤਾਂ, ਪਰ ਉਹਨਾਂ 'ਤੇ ਇਹਨਾਂ ਨੇ ਦੱਸਦੇ ਵੀ ਬਾਬਾ ਕਾਲੂ ਜੀ ਪਹਿਲੇ ਸਮੇਂ ਦੇ ਵਿੱਚ, ਅਤੇ ਹੋਰ ਇੱਕ ਦੋ ਭਾਈ ਵੀਰ ਸਿੰਘ ਨੇ ਲਿਖਿਆ ਵੀ ਮੀਆਂ ਮੀਰ ਅਤੇ ਇਸ ਤਰ੍ਹਾਂ ਹੀ ਰਾਏ ਬੁਲਾਰ, ਉਹਨਾਂ ਨੇ ਹੋਰ ਲਾ ਲਏ। ਹੋ ਸਕਦਾ ਉਹਨਾਂ ਦੇ ਅਨੁਭਵ ਵਿੱਚ ਆਇਆ ਜਾਂ ਕਿਸੇ ਪੁਸਤਕ ਤੋਂ ਲਿਖਿਆ ਵੀ ਇਹ ਤਿੰਨੇ ਤਪ ਕਰਦੇ ਸੀ, ਅਤੇ ਇੱਛਾ ਇਹਨਾਂ ਦੀ ਹੋਈ ਵੀ ਸਾਨੂੰ ਵਾਹਿਗੁਰੂ ਰੂਪ ਸਾਖਿਆਤ ਹੋ ਗਏ, ਵਾਹਿਗੁਰੂ ਦੇ ਵਿੱਚ ਇੱਕ ਰੂਪ ਹੋ ਜਾਏਗੀ। ਅਤੇ ਇਹ ਬਾਬਾ ਜੀ ਦਾ ਸੀ ਵੀ ਮੈਂ ਗ੍ਰਿਸਤੀ ਹੋਵਾਂ ਅਤੇ ਮੇਰੇ ਘਰ ਦੇ ਵਿੱਚ ਜਿਵੇਂ ਹਿੰਦੂ ਵੇਦ ਸ਼ਾਸਤਰਾਂ ਵਾਲੇ ਬ੍ਰਹਮਾ ਵਿਸ਼ਨੂੰ ਨੂੰ ਮੰਨਦੇ ਵੀ ਇਸ ਤਰ੍ਹਾਂ ਹੀ ਉਹ ਆ ਕੇ ਅਵਤਾਰ ਧਾਰੇ, ਆਪ ਰੱਬ ਆਵੇ। ਅਤੇ ਇਹਨੂੰ ਆਕਾਸ਼ਬਾਣੀ ਹੋਈ, ਕਹਿੰਦੇ ਤੂੰ ਕੀ ਇਹਨਾਂ ਚੀਜ਼ਾਂ ਤੋਂ ਲੈਣਾ, ਅਤੇ ਤੂੰ ਆਪਣੇ ਭਗਤੀ ਕਰਦਾ ਅਤੇ ਮਿਲ ਜਾ ਦੂਸਰਿਆਂ ਨੂੰ ਵੀ ਜਿਵੇਂ। ਇਹ ਕਹਿੰਦਾ ਨਹੀਂ, ਕਹਿੰਦੇ ਚੰਗਾ ਤਪ ਕੀਤਾ, ਅਸੀਂ ਕਹਿ ਚੁੱਕੇ ਵੀ ਮੰਗ ਜੋ ਕੁਛ ਮੰਗਣਾ ਤੇਰੇ ਘਰ ਦੇ ਵਿੱਚ ਅਵਤਾਰ ਤਾਂ ਧਾਰਾਂਗੇ, ਪਰ ਤੇਰੇ 'ਤੇ ਮਾਇਆ ਪਈ ਰਹੂਗੀ, ਮਾਤਾ 'ਤੇ ਪਊਗੀ, ਹੋਰ ਪਰਿਵਾਰ ਵਾਲਿਆਂ 'ਤੇ ਮਾਤਾ ਉਹ ਨਹੀਂ ਸਮਝ ਸਕਣਗੇ ਵੀ ਇਹ, ਨਾ ਕਦੇ ਕਹਿਣਗੇ ਵੀ ਪਰਮੇਸ਼ੁਰ ਹੈ, ਮਾਇਆ ਭੁਲਾ ਦੇਣਾ। ਇਸੇ ਕਰਕੇ ਫਿਰ ਉਹ ਸੰਸਾਰੀ ਬਿਰਤੀ ਨਾਲ ਚੱਲਦੇ ਸੀ, ਕੋਈ ਕਵੇ ਵੀ ਤਾਂ ਵੀ ਨਹੀਂ ਸੀ ਮੰਨਦੇ, ਕਹਿੰਦੇ ਛੱਡ ਪਰਾਂ ਤੁਸੀਂ ਕਿੱਧਰੋਂ ਇਹ ਰੱਬ ਆ ਗਿਆ, ਉਹੀ ਗੱਲ ਫਿਰ ਕਰਦੇ ਸੀ। ਇਸੇ ਤਰ੍ਹਾਂ ਹੀ ਫਿਰ ਉਹ ਮੌਲਵੀ ਕੋਲ ਪੜ੍ਹਨਾ ਪਾਇਆ, ਅਤੇ ਉਹਨੂੰ ਸਤਿਗੁਰੂ ਸਾਹਿਬ ਨੇ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁੰ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਤ ਬਰਗਾਰ। ਕਈ ਐਸੇ ਬੁੱਢੀ ਵਾਲੇ ਲੋਕ ਹਨ, ਕਹਾਉਂਦੇ ਤਾਂ ਸਿੱਖ ਹੀ ਹੈ, ਪਰ ਉਹ ਕਹਿੰਦੇ ਨਹੀਂ ਇਸ ਤਰ੍ਹਾਂ ਕਿੱਥੇ ਐਵੇਂ ਇਹ ਨਹੀਂ ਗੱਲਾਂ ਹੋ ਸਕਦੀਆਂ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੀ ਕਹਿੰਦੇ ਨੇ ਵੀ ਉਹ ਫਾਰਸੀ ਉਹ ਤੋਂ ਪੜ੍ਹੇ ਸੀ, ਉਹ ਕਿਹਾ ਹੋਇਆ ਵੀ ਜ਼ਫਰਨਾਮਾ ਲਿਖਿਆ ਹੈ, ਜਾਪ ਸਾਹਿਬ ਇੰਨੇ ਕਠਿਨ ਹੈ ਵੀ ਉਹਨੂੰ ਉਹ ਜਿਹੜੇ ਅੱਜ ਕੱਲ੍ਹ ਕੁਛ ਪੜ੍ਹੇ ਲਿਖੇ ਨੇ ਉਹ ਵੀ ਔਖਾ ਸਮਝਦੇ ਹੈ, ਕਿਉਂਕਿ ਉਸ ਦੇ ਵਿੱਚ ਸੰਸਕ੍ਰਿਤ ਦੇ, ਫਾਰਸੀ ਦੇ ਅਤੇ ਵਿੱਚ ਆਪਣੀ ਦੇਸ਼ ਭਾਸ਼ਾ ਦੇ ਸ਼ਬਦ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ। ਰਹੋ ਵਿਚਾਰ ਫਿਰ ਉਹ ਕਹਿੰਦੇ ਜੀ ਬਸ ਇਹ ਤਾਂ ਠੀਕ ਹੈ, ਪਰ ਅਖੀਰ ਤੱਕ ਇਹਨਾਂ ਦਾ ਇਹੀ ਹਾਲ ਰਿਹਾ ਮਾਤਾ ਪਿਤਾ ਦਾ। ਮਾਵਾਂ ਨੂੰ ਜ਼ਿਆਦਾ ਮੋਹ ਹੁੰਦਾ ਹੈ, ਪਿਤਾ ਵੀ ਬਜ਼ੁਰਗ ਹੋ ਗਏ ਸੀ, ਉਮਰ ਲੰਘ ਗਏ ਸੀ, ਅਤੇ ਸਤਿਗੁਰੂ ਸਾਹਿਬ ਜੀ ਬਾਹਰੋਂ ਆਏ 12 ਸਾਲਾਂ ਪਿੱਛੋਂ, ਅਤੇ ਰਾਏ ਬੁਲਾਰ ਨੇ ਚੇਤੇ ਕੀਤੇ ਸੀ, ਕਿਉਂਕਿ ਭਗਤ ਜਿੱਥੇ ਵੀ ਚੇਤੇ ਕਰੇ ਉੱਥੇ ਵਾਹਿਗੁਰੂ ਪਰਮੇਸ਼ਰ ਆਪ ਉਹਨਾਂ ਕੋਲ ਚਲੇ ਜਾਂਦੇ, ਭਾਈ ਲਾਲੋ ਕੋਲ, ਜਿਨ ਪ੍ਰੇਮ ਕੀਤਾ ਸਿੰਗਲਾ ਦੇਵ ਜੀ ਉੱਥੇ ਵੀ ਚਲੇ ਗਏ। ਇਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਮਹਾਰਾਜ ਆਏ ਹੈ ਅਤੇ ਮਿਲੇ, ਕਹਿੰਦੇ ਹੁਣ ਤੁਸੀਂ ਇੱਥੇ ਰਹੋ, ਬਿਰਧ ਸਾਡੇ ਸਰੀਰ ਨੇ ਅਤੇ ਇੱਕੋ ਹੀ ਤੁਸੀਂ ਸਾਡੇ ਪੁੱਤਰ ਹੋ, ਚਲੋ ਕੁਛ ਵੀ ਨਾ ਕਰੋ ਅਤੇ ਇੱਥੇ ਹੀ ਰਹੋ। ਅਤੇ ਮਹਾਰਾਜ ਕਹਿੰਦੇ ਨਹੀਂ, ਸਾਨੂੰ ਹੁਕਮ ਨਹੀਂ ਹੈ, ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਬਾਹਰ ਜਿੱਥੇ ਜਿੱਥੇ ਹੁਕਮ ਹੈ ਉੱਥੇ ਉਹ ਮੰਨਦੇ ਹਾਂ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੁਰੂਕਸ਼ੇਤਰ 'ਤੇ ਗਏ, ਇੱਥੇ ਬੜਾ ਮੇਲਾ ਸੀ ਲੱਗਿਆ ਹੋਇਆ ਕੁਰੂਕਸ਼ੇਤਰ ਦਾ, ਲੱਖਾਂ ਦੀ ਗਿਣਤੀ ਵਿੱਚ ਉੱਥੇ ਜੋਗੀ ਵੀ ਆ ਗਏ, ਜੇਲਮ ਦੇ ਟਿੱਲੇ ਵਾਲੇ। ਇਹ ਜੋਗੀਆਂ ਦੀ ਕਮਾਈ ਹੁੰਦੀ, ਸਿੱਧੀਆਂ ਦਾ ਮਾਣ ਹੁੰਦਾ ਆ। ਇਹਨਾਂ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਗੱਦੀ 'ਤੇ ਅਖੇ, ਇਹਨਾਂ ਨੂੰ ਵਿਚਾਰ ਤਾਂ ਕਰੀਏ। ਅਤੇ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਸ਼ਸਤਰ ਧਾਰਨ ਕੀਤੇ ਹੋਏ ਸੀ। ਜਿਸ ਵੇਲੇ ਇਸਨੇ ਵਿਚਾਰ ਕੀਤੀ, ਕਹਿੰਦੇ ਠੀਕ ਹੈ, ਬੁਰਕਾ ਸ਼ੇਰ ਦਾ ਅਤੇ ਜੋ ਵਿਚਾਰ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ। ਇਹਨੇ ਕਿਹਾ ਜੀ ਮਹਾਰਾਜ ਉੱਥੇ ਵੀ ਦਰਸ਼ਨ ਦਿਓ ਸਾਡੇ ਜੇਲਮ ਦੇ ਵਿੱਚ, ਇਹ ਹੋਰ ਮਤ ਦੇ ਜੋਗੀ ਨੇ। ਮਹਾਰਾਜ ਕਹਿੰਦੇ ਨਹੀਂ, ਡਾਢੇ ਦਾ ਹੁਕਮ ਨਹੀਂ ਸਾਨੂੰ ਉੱਧਰ ਜਾਣ ਦਾ, ਇੱਧਰ ਹੀ ਜਾਵਾਂਗੇ। ਸੋ ਸਭ ਕੁਛ ਹੁਕਮ ਦੇ ਵਿੱਚ ਇਹ ਕਾਰ ਹੁੰਦੀ ਹੈ। ਫਿਰ ਜਦੋਂ ਇਹਨਾਂ ਦੀ ਵਾਹ ਪੇਸ਼ ਕੋਈ ਨਾ ਗਈ ਬਾਬਾ ਜੀ ਦੀ ਅਤੇ ਮਾਤਾ ਜੀ ਦੀ, ਫਿਰ ਰਾਏ ਬੁਲਾਰ ਨੂੰ ਵੀ ਇਹ ਭਗਤ ਇਹਦੀ ਮੰਨ ਲੈਣਗੇ। ਰਾਏ ਬੁਲਾਰ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਕਹੋ ਘਰ ਹੀ ਰਿਹਾ ਕਰਨ ਹੁਣ। ਅਤੇ ਰਾਏ ਬੁਲਾਰ ਨੇ ਕਿਹਾ ਵੀ ਕਹਿੰਦੇ ਵੀ ਸਾਨੂੰ ਰਾਏ ਬੁਲਾਰ ਜਿੱਥੇ ਹੁਕਮ ਹੈ ਬਾਹਰ ਵਿਚਰਨ ਦਾ ਉੱਥੇ ਹੀ ਹੈ। ਕਹਿੰਦੇ ਜੀ ਇਹਨਾਂ ਦਾ ਮੋਹ ਬਹੁਤ ਹੈ ਮਾਤਾ ਵੇਖੋ, ਅਤੇ ਤੁਸੀਂ ਕਹਿੰਦੇ ਰਾਏ ਬੁਲਾਰ ਕਹਿੰਦੇ ਜਾਏ ਇਹਨਾਂ ਦਾ ਮੋਹ ਮੇਟ ਦਿਓ। ਕਹਿੰਦੇ ਮੋਹ ਸਾਡੇ ਵੱਸ ਨਹੀਂ ਹੈ, ਇਹ ਪਰਮੇਸ਼ਰ ਮੇਟਦਾ, ਉਸਦਾ ਹੀ ਮੋਹ ਹੈ। ਮਾਇਆ ਮਮਤਾ ਕਰਤੇ ਲਾਏ, ਉਹਦੀ ਭਗਤੀ ਕਰੇ, ਪੂਰੇ ਗੁਰੂ ਦੀ ਸ਼ਰਨ ਲੈ ਕੇ ਉਹਦੀ ਪ੍ਰਸੰਨਤਾ ਹੋਵੇ, ਮੋਹ ਮੇਟ ਦਿੰਦਾ। ਫਿਰ ਇਹ ਰਾਏ ਬੁਲਾਰ ਵੀ ਚੁੱਪ ਕਰ ਗਿਆ। ਜਿਸ ਵੇਲੇ ਘਰ ਆਏ ਅਤੇ ਬਹੁਤ ਬੇਨਤੀਆਂ ਕੀਤੀਆਂ ਮਾਤਾ ਜੀ ਨੇ, ਅਤੇ ਮਾਤਾ ਜੀ ਦੇ ਮੂੰਹੋਂ ਚੰਗਾ ਪੁੱਤਰ ਜੀ ਸਾਡੇ ਕੋਈ ਵੱਸ ਦੀ ਗੱਲ ਤਾਂ ਹੈ ਨਹੀਂ, ਚੰਗਾ ਤੁਹਾਡੀ ਮਰਜ਼ੀ। ਜਦੋਂ ਇਸ ਤਰ੍ਹਾਂ ਫਿਰ ਆ ਗਏ ਆਪਣੀ ਇਹ ਛੱਡ ਦਿੱਤੀ ਫੀਸ, ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਐਸੀ ਨਜ਼ਰ ਕੀਤੀ, ਮਾਇਆ ਆਪਣੇ ਮਾਤਾ ਦਾ ਮੋਹ ਹੀ ਮੇਟ ਦਿੱਤਾ, ਮੋਹ ਮੇਟ ਦਿੱਤਾ। ਅਤੇ ਫਿਰ ਚੱਲਣ ਲੱਗੇ, ਕਹਿੰਦੇ ਚੰਗਾ ਹੁਣ ਜਿੱਥੇ ਮਰਜ਼ੀ ਵਿਚਰੋ, ਮੋਹ ਦੀ ਗੱਲ ਹੀ ਸਾਰੀ, ਬਾਬਾ ਜੀ ਦਾ ਨਹੀਂ ਮੇਟਿਆ ਮੋਹ, ਇਸਦਾ ਅਖੀਰ 'ਤੇ ਮੇਟੇਂਗੇ। ਜਿਸ ਵੇਲੇ ਉਹ ਇਹਨਾਂ ਨੂੰ ਕਿ ਤੁਹਾਡੇ ਪਿੱਤਰ ਤਾਂ ਉੱਥੇ ਪਹੁੰਚੇ ਹੋਏ ਨੇ, ਕਹਿੰਦੇ ਜੀ ਹੁਣ ਪਹੁੰਚਾਰੇ ਗਏ, ਥੋੜ੍ਹੇ ਦਿਨ ਰਹਿੰਦੇ ਉੱਥੇ ਪਹੁੰਚ ਜਾਣ। ਇਸ ਨਾਲ ਗੁਰੂ ਸਾਹਿਬ ਜੀ ਸਮਰੱਥ ਹਨ। ਇਵੇਂ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ, ਇਹਨਾਂ ਦੀ ਬਾਲ ਅਵਸਥਾ ਸੀ 7 ਤੋਂ 9 ਜਾਂ 5 ਤੋਂ 7, ਅਤੇ ਮਾਤਾ ਹਰਕ੍ਰਿਸ਼ਨ ਕੌਰ ਜੀ ਇਹ ਦਿੱਲੀ ਵਿੱਚ ਸੀ। ਅਤੇ ਜਦੋਂ ਭਾਣਾ ਵਰਤਾਉਣ ਲੱਗੇ, ਉਹ ਰਾਮ ਰਾਏ ਨੇ ਜਿਹੜਾ ਬਚਨ ਕਿਹਾ ਸੀ, ਕਹਿੰਦੇ ਰਾਮ ਰਾਏ ਨੇ ਗੁਰੂ ਹਰਰਾਜ ਸਾਹਿਬ ਜੀ ਦੇ ਬਚਨ ਤੇਰੀ ਰਸਨਾ 'ਤੇ ਵਸੇ ਗਏ, ਅਸੀਂ ਤਾਂ ਕਰਕੇ ਉਹਨਾਂ ਦਾ ਇਹ ਬਚਨ ਮੰਨਦੇ ਹਾਂ। ਅਤੇ ਆਪਣੇ ਸਰੀਰ ਦੇ ਉੱਤੇ ਉਹ ਕਸ਼ਟ ਲਿਆਂਦਾ, ਅਤੇ ਮਾਤਾ ਜੀ ਹੁਣ ਵੀ ਜੋਤੀ ਜੋਤ ਸਮਾਉਣ ਲੱਗੇ ਹੈ। 5 ਪੈਸੇ ਨਾਰੇਲ ਅਤੇ ਉਹ ਸਾਰੇ ਕੁਝ ਉੱਥੋਂ ਹੀ ਧਿਆਨ ਦੇ ਨਾਲ ਪ੍ਰਕਰਮਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟਾ ਕਰ ਦੇਣੇ, ਭੇਜ ਦਿੱਤੇ। ਅਤੇ ਮਾਤਾ ਜੀ ਦੇ ਮਨ ਦੇ ਵਿੱਚ ਬੜਾ ਮੋਹ, ਅਤੇ ਨਾਲੇ ਵੀ ਇਹ ਤਾਂ ਦੂਸਰਿਆਂ ਦੇ ਦੁੱਖੇ ਅਤੇ ਦੁਖੀ ਹੋ ਕੇ ਇਸ ਤਰ੍ਹਾਂ ਜੋਤੀ ਜੋ ਸਮਾਉਣ ਲੱਗੇ ਨੇ ਉਸ ਵੇਲੇ ਮਹਾਰਾਜ ਨੇ ਕਹਿੰਦੇ ਮੈਂ ਇੱਕ ਪੁੱਤਰਾ ਕੀ ਕਰੂੰਗੀ। ਮਹਾਰਾਜ ਨੇ ਉਸੇ ਵੇਲੇ ਕਿਹਾ ਦੇਖੋ ਮਾਤਾ ਜੀ ਵੀ ਸਾਡੇ ਸਰੀਰ 'ਤੇ ਹੈ ਰੋਗ, ਕਹਿੰਦੇ ਨਹੀਂ। ਉਸ ਵੇਲੇ ਮੋਹ ਮੇਟ ਦਿੱਤਾ। ਉਹ ਤਾਂ ਫਿਰ ਜਦੋਂ ਮੋਹ ਹੋ ਗਿਆ ਤਾਂ ਨੰਦ ਦੇ ਵਿੱਚ ਹੀ ਲੀਨ ਨਹੀਂ, ਫਿਰ ਨਹੀਂ ਕਦੇ ਮੁੜ ਕੇ ਗਿਆ। ਇਹ ਸਰੀਰ ਦਾ ਜਿਹੜਾ ਮੋਹ ਹੈ ਜਾਂ ਸੰਬੰਧੀਆਂ ਦਾ ਮੋਹ ਹੈ, ਇਹੀ ਆਪਣੇ ਸਭ ਕੁਛ ਕਰਦਾ ਹੈ। ਵਿੱਚ ਹੀ ਇਹ ਉੱਧਰ ਦੂਜੇ ਪਾਸੇ ਲੱਗ ਜਾਏ, ਦੂਜੇ ਪਾਸੇ ਵੀ ਲੈ ਜਾਂਦਾ ਹੈ। ਕਾਮ ਕਰੋ ਲੋਭ ਮੋਹ ਹੰਕਾਰ ਆਦਿਕ। ਸੋ ਇਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਘਾ, ਇਸ ਕਰਕੇ ਨਾਮ ਜਿਹੜਾ ਹੈ ਵੀ ਉਹ ਗੁਣ ਧਾਰਨ ਕਰਨੇ ਹੈ ਫਿਰ ਨਾਮ ਜਪੋ। ਜੇ ਕਰਕੇ ਔਗੁਣ ਨਹੀਂ ਛੱਡੋਗੇ, ਲੋਕਾਂ ਨਾਲ ਕਪਟ ਕਰੋਗੇ, ਛਲ ਵਲ ਕਰੋਗੇ, ਹੇਰਾਫੇਰੀ ਕਰੋਗੇ, ਝੂਠ ਬੋਲੋਗੇ, ਸੱਚ ਨਾ ਬੋਲੋਗੇ, ਫਿਰ ਨਾਮ ਜਿਹੜਾ ਹੈ ਉਹ ਉਹਨ ਤੁਹਾਡਾ ਰਿਦਾ ਨਹੀਂ ਸ਼ੁੱਧ ਹੋਣਾ। ਇਹ ਵਾਹਿਗੁਰੂ ਦਾ ਹੁਕਮ। ਹਰ ਹਰ ਕਰੈ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ, ਜਪ ਤਪ ਸੰਜਮ ਵਰਤ ਕਰੇ ਪੂਜਾ, ਅੰਦਰੋਂ ਰੋਗ ਨਾ ਜਾਈ, ਅੰਤਰ ਰੋਗ ਮਹਾਂ ਅਭਿਮਾਨਾ, ਜਿਹੜਾ ਹੰਕਾਰ ਹੈ ਇਸਦਾ ਹੈ। ਸੋ ਉਹ ਗੁਰੂ ਕੀ ਸ਼ਰਨ ਤਾਂ ਕਰਕੇ ਇਹ ਹੋਂ ਤਿਸ ਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਉਹ ਗਰੀਬੀ ਨਹੀਂ ਜਿਹਦੀ ਮਾਇਆ ਦੀ ਥੋੜ੍ਹੀ ਜਿਹਾ ਗੁਜ਼ਾਰਾ ਨਾ ਹੋਵੇ, ਨਾ ਨਿਮਰਤਾ, ਸ਼ਰਧਾ, ਪ੍ਰੇਮ, ਇਹ ਸਾਰੇ ਇਹ ਗੁਣ ਲਿਆ ਕੇ ਅਤੇ ਫਿਰ ਅਸੀਂ ਨਾਮ ਜਪਾਂਗੇ ਅਤੇ ਫਿਰ ਹੋ ਜਨ ਨਾਨਕ ਸਭ ਹੂੰ ਮੈਂ ਪੂਰਨ, ਵੀ ਸਾਰਿਆਂ ਦੇ ਵਿੱਚ ਹੀ ਪੂਰਨ ਹੈ। ਜਦੋਂ ਸਾਰਿਆਂ ਦੇ ਵਿੱਚ ਪੂਰਨ ਹੈ ਤਾਂ ਫਿਰ ਨਿੰਦਿਆ ਕਿਹਦੀ ਹੈ? ਜੇ ਉਹ ਸੱਤ ਹੈ ਤਾਂ ਉਸੇ ਵਾਹਿਗੁਰੂ ਪਰਮੇਸ਼ਰ ਦੀ ਹੈ। ਦੁਨੀਆਂ ਨਾ ਸਾ ਲਾਹੇ ਜੋ ਮਰ ਵੰਸ਼ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਧਿਆਈਏ ਸੱਚਾ ਵੇ ਪ੍ਰਵਾਹ। ਜੀ ਦੁਨੀਆਂ ਕਿਹੜੀ ਦੋਸਤੀ, ਮਨਮੁਖ ਦਜ ਮਰਨ, ਜੰਪੁਰ ਬੱਧੇ ਮਾਰੀਏ ਵੇਲਾ ਨਾਲ ਹਨ। ਅਤੇ ਭੈ ਵੀ ਦਿੱਤਾ ਦੱਸਿਆ ਜੀ, ਪਰ ਸ਼ਰਧਾ ਜਿਹਦੀ ਆ ਜਾਏ ਅਤੇ ਇਹ ਸਾਨੂੰ ਜਿਹੜੀ ਪ੍ਰੀਤੀ ਹੈ ਮਾਇਆ ਦੀ ਜਾਂ ਅਨਾਤਮ ਵਸਤੂ ਦੀ, ਇਹ ਜਾਮਾਂ ਦੇ ਵਸ ਕਰੂਗੀ, ਫਿਰ ਲੱਗ ਜਾਏ ਭਗਤੀ ਭਾਵ ਦੇ ਵਿੱਚ। ਸੋ ਇਹ ਆਪ ਗੁਰਮੁਖ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਰੂਪ ਬਚਨਾਂ ਦੇ ਵਿਚਾਰ ਸੁਣਨ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਹਾਜ਼ਰ ਹੋਏ ਹੋ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਕਲਹ ਤੋਂ ਵਿਚਾਰ ਸੁਣਾਉਣ ਵਾਲੇ ਦੇ ਅੰਦਰ ਹੰਕਤਾ ਨਾ ਹੋਵੇ, ਉਹ ਵੀ ਆਪ ਕਿਰਪਾ ਕਰਕੇ ਕੱਢਦੇ ਨੇ, ਫਿਰ ਸੁਣਨ ਵਾਲਿਆਂ ਦੇ ਵੀ। ਫਿਰ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ। ਅਤੇ ਸਤਿਗੁਰੂ ਨਾਨਕ ਸਾਹਿਬ ਜਾਂ ਦਸਵੇਂ ਸਰੂਪ ਸਾਰਿਆਂ ਦੇ ਵਿੱਚ ਉਹਦਾ ਕਹਿੰਦੇ ਸੱਤ 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 ਅਤੇ ਗੁਰੂ ਚੇਤਨ ਸਾਰਿਆਂ ਵਿੱਚ ਹੀ ਪਰਿਪੂਰਨ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਔਰ ਉਸ ਤਰੀਕੇ ਦੇ ਨਾਲ ਸਿੱਧਾਂ ਦੇਵੀ ਦਿੱਤੀ ਗਈ ਵੀ ਉਹ ਤਾਂ ਹਰ ਵੇਲੇ ਹੀ ਸੁਤੰਤਰ ਰਹਿੰਦੇ ਸਨ, ਤੱਤਾਂ ਤੋਂ ਨਾ ਭੁੱਖ ਨਾ ਤੇ ਨਾ ਜੇ ਹੋਰ ਦੂਜੀਆਂ ਨੂੰ ਵੀ ਮਿਟਦੇ ਸਨ। ਸੋ ਆਓ ਜੋ ਇਹ 12 ਮਹੀਨਿਆਂ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਅਤੇ ਪੋਹ ਦਾ ਮਹੀਨਾ ਹੈ। ਪੋਹ ਦੇ ਮਹੀਨੇ ਦੇ ਵਿੱਚ ਬਾਹਰ ਵੀ ਜੈਸਾ ਵਾਤਾਵਰਨ ਹੁੰਦਾ ਹੈ, ਵਾਯੂ ਔਰ ਪਾਣੀ ਦਾ ਵਰਤੋਂ ਦਾ ਹਿਸਾਬ ਹੁੰਦਾ ਹੈ, ਉਸ ਅਨੁਸਾਰ ਵੀ ਪਹਿਲਾਂ ਉਹ ਦੱਸਿਆ ਹੈ ਵੀ ਇਹਦੇ ਵਿੱਚ ਇਉਂ ਹੁੰਦਾ ਹੈ। ਇਸੇ ਨੂੰ ਅਲੰਕਾਰ ਕਹਿੰਦੇ ਹੈ, ਪੋਖ ਤੁਖਾਰ ਨਾ ਵਿਆਪੀ ਵੀ ਪੋਹ ਦੇ ਮਹੀਨੇ ਵਿੱਚ ਜਿਹੜੇ ਪਹਾੜੀ ਇਲਾਕੇ ਨੇ ਜਿੱਥੇ ਜਿੱਥੇ ਹੁਕਮ ਉੱਥੇ ਬਰਫ਼ ਹੀ ਬਰਫ਼ ਪੈਣੀ, ਜਿਵੇਂ ਹੇਮਕੁੰਟ ਹੈ ਉੱਤੇ ਚਲੇ ਜਾਓ, ਹੋਰ ਚਲੇ ਜਾਓ, ਜਿਹੜੇ ਉੱਥੋਂ ਨੇੜੇ ਨੇ ਦੇਸ਼, ਉੱਥੇ ਪਾਲਾ ਕੱਕਰ ਪੈਂਦਾ, ਜਿਵੇਂ ਪੰਜਾਬ ਦੇ ਵਿੱਚ ਇੱਥੇ ਬਰਫ਼ ਨਹੀਂ ਪੈਂਦੀ, ਬਰਫ਼ ਉੱਥੇ ਪੈਂਦੀ ਹੈ, ਇੱਥੇ ਗੜੇ ਵੀ ਪੈ ਜਾਂਦੇ ਹੈ ਸਾਰਾ ਪਾਣੀ ਦਾ। ਜਿੰਨੇ ਪਾਣੀ 'ਚ ਜ਼ਿਆਦਾ ਠੰਡ ਹੁੰਦੀ ਜਾਏ, ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਨਾਲ ਵੀ ਠੰਡ ਕੌਣ ਪਾਉਂਦਾ ਹੈ, ਵਾਹਿਗੁਰੂ ਨੇ ਪਾਣੀ ਵਿੱਚ ਠੰਡ ਉਸੇ ਨੇ ਰੱਖੀ ਹੈ, ਅੱਗ ਦੇ ਵਿੱਚ ਸੇਕ ਰੱਖਿਆ ਹੈ, ਸਾੜਨ ਸ਼ਕਤੀ ਰੱਖੀ ਹੈ, ਇਸ ਤਰ੍ਹਾਂ ਪਾਉਣ ਦੇ ਵਿੱਚ ਆਕਾਸ਼ ਨੂੰ ਸਾਰੇ ਆਕਾਸ਼ ਵਿੱਚ ਸਾਰੇ ਹੀ ਸਮਾਏ ਹੋਏ ਨੇ। ਆਕਾਸ਼ ਤੋਂ ਬਿਨਾਂ ਕੋਈ ਹੈ ਨਹੀਂ, ਕੋਈ ਚੀਜ਼ ਹੀ ਨਹੀਂ ਰਹਿ ਸਕਦੀ, ਉਹ ਕੁਛ ਵੀ ਨਹੀਂ ਹੈ, ਆਕਾਸ਼ ਵੀ ਕੋਈ ਹੈ, ਕੋਈ ਦੇਖਣ ਦੇ ਵਿੱਚ ਵੀ ਇਹਦੇ ਵਿਚਾਰ ਨੇ ਵੀ ਨਹੀਂ, ਜਾਂ ਦੂਸਰੇ ਰਹੋ ਵਿਚਾਰ, ਇੱਕ ਇੱਕ ਪਦਾਰਥਾਂ ਦਾ ਨਿਰਣਾ ਵੀ ਪੋਹ ਦੇ ਮਹੀਨੇ ਵਿੱਚ ਬਰਫ਼ ਪੈਂਦੀ ਹੈ। ਦੂਸਰੇ ਮੈਦਾਨੀ ਜੇ ਹੁਣ ਹਜ਼ੂਰ ਸਾਹਿਬ ਹੈ, ਉੱਥੇ ਸੂਰਜ ਆਪਣੇ ਦਖਣੈਣ ਵੱਲ ਹੀ ਗਿਆ, ਦੱਖਣ ਦੇਸ਼ ਦੇ ਵਿੱਚ ਹੈ, ਉੱਧਰ ਆ ਹੈ ਹੀ ਨਹੀਂ, ਨਾ ਉੱਧਰ ਕੁਛ ਪਵੇ, ਕੱਕਰ ਪਵੇ, ਅਤੇ ਇੰਨਾ ਪਾਲਾ ਵੀ ਹੈ ਨਹੀਂ। ਜਿਸਨੇ ਪੋਖ ਤੁਖਾਰ ਨਾ ਵਿਆਪੀ ਵੀ ਪੋਹ ਦੇ ਮਹੀਨੇ ਦੇ ਵਿੱਚ ਜਿਹੜੀ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ ਹੈ, ਉਹ ਵੀ ਆਪਣਾ ਜਿਹੜਾ ਅਸਰ ਕਰਨਾ ਨਾ, ਹੁਣ ਵਿਆਪਣ ਦਾ ਕਿਸੇ ਚੀਜ਼ ਨੂੰ ਲੱਗਣਾ, ਸ਼ੋ ਕੇ ਅਸਰ ਕਰਨਾ, ਉਹ ਨਹੀਂ ਪਾਉਂਦੀ ਉੱਥੇ। ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰਨਾ, ਕਹਿੰਦੇ ਕਿਹਨੂੰ ਨਹੀਂ, ਜਿਨ੍ਹਾਂ ਦੇ ਗਲੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਮਿਲਿਆ ਹੋਇਆ ਹੈ। ਵਾਹਿਗੁਰੂ ਪਰਮੇਸ਼ਰ ਨਿਰਾਵੈਭ ਹੈ, ਜੇ ਉਸਦੇ ਕੰਠ ਆਦਿਕ ਚੀਜ਼ਾਂ ਮੰਨਾਂਗੇ ਤਾਂ ਜਿਵੇਂ ਸਾਡੇ ਕੰਠ ਹੈ, ਅਸੀਂ ਮਰਦੇ ਜੰਮਦੇ ਹੋਈ। ਇਸ ਕਰਕੇ ਲਕਸ਼ਣਾਂ ਦੁਆਰਾ ਉਸਦਾ ਕੰਠ ਜਿਹੜਾ ਹੈ ਨਾ, ਉਹ ਅਰਥ ਕੀਤਾ ਜਾਂਦਾ ਹੈ। ਇਹਦੇ ਨਾਲੇ ਦੂਜਿਆਂ ਨੇ ਤਾਂ ਆਪਣੇ ਤਾਂ ਇਸਤਰੀ ਪੁਰਸ਼ ਦੇ ਸਰੀਰ ਨੇ, ਮਨੁੱਖਾਂ ਦੇ ਹੈ, ਹੋਰ ਜੂਨਾਂ ਦੇ ਵਿੱਚ ਪਸ਼ੂਆਂ ਦੇ ਹਨ, ਅਤੇ ਉਹਨਾਂ ਦੇ ਵਿੱਚ ਜੇ ਮਾਤ ਪਿਤਾ ਉਹ ਸੰਬੰਧ ਹੁੰਦੇ ਹੈ, ਅੱਗੇ ਬੱਚੇ ਜਨਮ ਧਾਰਦੇ ਹੈ, ਇਸ ਤਰ੍ਹਾਂ ਇਹਨੂੰ ਕਹਿੰਦੇ ਅਲੰਕਾਰ, ਉਹਨੂੰ ਫਿਰ ਅੰਦਰ ਲਿਆਉਣਾ। ਇਸ ਤਰ੍ਹਾਂ ਹੀ ਆਤਮਾ ਜਿਹੜੀ ਹੈ, ਜੀਵ ਆਤਮਾ, ਇਸ ਨੂੰ ਇਸਤਰੀ ਰੂਪਕ ਦੇ ਵਿੱਚ ਵਰਤਣਾ ਹੈ, ਨਹੀਂ ਉਹ ਇਸਤਰੀ, ਇਸਤਰੀ ਰੂਪ ਦੇ ਵਿੱਚ ਪਤੀ ਇੱਕ ਸਮਝਾਉਣ ਵਾਸਤੇ ਹੀ ਹੈ, ਉਹਨੂੰ ਅਲੰਕਾਰ ਕਹਿੰਦੇ ਹੈ। ਉਹ ਸੂਖਮ ਤੋਂ ਸੂਖਮ ਅਤੇ ਗੰਭੀਰ ਤੋਂ ਗੰਭੀਰ ਵੀ ਹੁੰਦੇ ਹੈ। ਕੰਠ ਮਿਲਿਆ ਹਰ ਨਾਹੋ, ਇਹ ਤਾਂ ਇਕੱਲਾ ਹੀ ਨਾਹੋ ਨਾਮ ਪਤੀ ਦਾ ਹੈ, ਇੱਥੇ ਹਰ ਨਾਹੋ ਵਾਹਿਗੁਰੂ ਪਤੀ, ਵਾਹਿਗੁਰੂ ਮੇਰਾ ਮਾਲਕ। ਇਸ ਤਰ੍ਹਾਂ ਹੀ ਜਿਨ੍ਹਾਂ ਦੇ ਅੰਦਰ ਜਿਹੜੇ ਪਹਾੜੀ ਇਲਾਕੇ ਵਾਂਗ ਪੰਜ ਕੋਸ਼ ਹਨ, ਅੰਨਮੈ ਕੋਸ਼ ਹੈ ਜਿਹੜਾ ਅੰਨ ਪਾਣੀ ਛਕਦੇ ਹਾਂ ਆਪਾਂ ਇਸ ਸਥੂਲ ਸਰੀਰ ਦੇ ਨਾਲ, ਇਹਨੂੰ ਕੋਸ਼ ਨਾਮ ਪਰਦੇ ਦਾ ਜਾਂ ਮਿਆਨ ਦਾ, ਜਿਵੇਂ ਮਿਆਨ ਵਿੱਚ ਸ੍ਰੀ ਸਾਹਿਬ ਹੁੰਦੀ, ਇਸ ਤਰ੍ਹਾਂ ਆਤਮਾ, ਉਹ ਵੀ ਇੱਕ ਅਲੰਕਾਰ ਹੀ ਹੈ। ਅਲੰਕਾਰ ਇੱਕ ਇੱਕ ਚੁੱਪ ਦੇ ਵਿੱਚ ਬੇਅੰਤ ਬੇਅੰਤੀ ਨੇ। ਅਤੇ ਇਹ ਅੰਨਮੈ ਕੋਸ਼ ਹੈ, ਦੂਸਰਾ ਪ੍ਰਾਣਮੈ ਕੋਸ਼ ਹੈ, ਜਿਸ ਦੇ ਵਿੱਚ ਪੰਜੇ ਕਰਮ ਇੰਦਰੀਏ ਅਤੇ ਪੰਜੇ ਪ੍ਰਾਣ ਅਤੇ ਨਾਲ ਆਤਮਾ ਵੀ ਹੈ। ਇਹ ਹੈ ਪ੍ਰਾਣਮੈ, ਅੰਨਮੈ ਕੋਸ਼ ਹੈ, ਪ੍ਰਾਣਮੈ ਕੋਸ਼ ਹੈ, ਅੱਗੇ ਬੁੱਧੀ ਅਤੇ ਪੰਜ ਗਿਆਨ ਇੰਦਰੀਏ ਅਤੇ ਨਾਲ ਆਤਮਾ, ਇਹ ਵਿਗਿਆਨਮੈ ਕੋਸ਼ ਹੈ। ਅੱਗੇ ਆਨੰਦਮੈ ਕੋਸ਼ ਹੈ, ਉਹਦੇ ਵਿੱਚ ਕੇਵਲ ਅਗਿਆਨ ਜਿਸ ਦੇ ਵਿੱਚ ਸੁਖਸ਼ੋਭ ਦੀ ਅਵਸਥਾ ਹੈ, ਇਹਨਾਂ ਦੀ ਅਵਸਥਾ ਵੱਖ ਵੱਖਰੀ ਹਨ। ਸੋ ਇਉਂ ਇੱਕ ਸ਼ਾਇਦ ਰਹਿ ਗਿਆ, ਇਸ ਵੇਲੇ ਯਾਦ ਨਹੀਂ ਆਉਂਦਾ, ਪੰਜ ਹੈ। ਸੋ ਇਹਨਾਂ ਦੇ ਉੱਤੇ ਜਿਹੜੇ ਜਿਸ ਤਰ੍ਹਾਂ ਉਹ ਹੇਮਕੁੰਟ ਪਰਬਤ ਹੈ ਜਾਂ ਸਪਤਸ੍ਰਿੰਗ ਸੋਭਤ ਹੈ, ਤਾਂ ਇਹ ਪੰਜ ਹੀ ਜਿਨ੍ਹਾਂ ਦੇ ਇਹ ਸੂਖਮ ਸਰੀਰ ਦੇ ਵਿੱਚ ਔਰ ਕਾਰਨ ਸਰੀਰ ਦੇ ਵਿੱਚ ਇਹਨਾਂ ਦਾ ਨਿਵਾਸ ਹੈ। ਉੱਥੇ ਬਰਫ਼ ਜਿਹੜੀ ਪੈਂਦੀ ਹੈ, ਜੇ ਬਰਫ਼ ਇਹ ਸਰੀਰ ਨੂੰ ਬਹੁਤ ਠੰਡ ਹੋਣੇ ਕਰਕੇ ਸਰੀਰ ਜੜ ਹੋ ਜਾਂਦਾ ਹੈ, ਹੱਥ ਪੈਰ ਕੰਮ ਕਰਨੋਂ ਹਟ ਜਾਂਦੇ ਹੈ। ਇੱਥੇ ਵੀ ਜਦੋਂ ਬਹੁਤ ਕੱਕਰ ਪਾਲਾ ਪੈਂਦਾ ਜੇ ਜ਼ਿਆਦਾ ਠੰਡ ਲਿਆ, ਹੱਥ ਪੈਰ ਕੰਮ ਕਰਨੋਂ ਹਟ ਜਾਂਦੇ ਹੈ। ਇਸੇ ਤਰ੍ਹਾਂ ਹੀ ਇਹ ਤਾਂ ਬਾਹਰਲੀ ਚੀਜ਼ ਹੈ, ਜਾਂ ਬਿਰਧ ਅਵਸਥਾ ਜਿਹੜੀ ਹੈ ਇਹ ਉਹ ਬਰਫ਼ ਵਾਂਗੂ ਹੀ ਹੈ, ਇਹਦੇ ਵਿੱਚ ਫਿਰ ਕੁਛ ਨਹੀਂ ਹੁੰਦਾ। ਕੋਈ ਚੰਗੇ ਭਾਗਮ ਵਾਲਾ ਜਿਹੜਾ ਆਪਣੀ ਕਿਰਿਆ ਕਰ ਲਏ, ਉਹਨਾਂ ਸਾਧਨ ਤਾਂ ਕਿੱਥੇ ਹੋਣਾ ਹੈ, ਜਿੰਨਾ ਕੋਈ ਜਵਾਨ ਅਵਸਥਾ ਵਿੱਚ ਕਰ ਸਕਦਾ ਹੈ। ਜਾਂ ਇਸ ਤਰ੍ਹਾਂ ਹੀ ਫਿਰ ਜੜ ਬਿਰਤੀ ਹੋ ਜਾਂਦੀ ਹੈ, ਇੱਧਰ ਹੱਥ ਪੈਰ ਕੀ ਹਿਲਾਉਣੇ, ਸੇਵਾ ਨਹੀਂ ਕਰ ਸਕਦਾ, ਹੁਣ ਆਪਣੀ ਕਿਰਿਆ ਮਸਾਂ ਚਿਹਰੇ ਕਰ ਲਵੇ ਉਹੀ ਚੰਗਾ ਹੈ। ਅਤੇ ਮਨ ਜਿਹੜਾ ਹੈ ਇਨ ਫੁਰਨੇ ਦੇ ਨਾਲ ਜਾਂ ਚਿੱਤ ਦੇ ਨਾਲ ਸਿਮਰਨ ਹੋਣਾ, ਚਿੰਤਨ ਕਰਨਾ, ਸਿਮਰੋ ਸਿਮਰੋ, ਕਿੱਥੇ ਹੋਣਾ, ਜਿਹੜਾ ਜੜ ਹੋ ਗਿਆ ਉਹ ਹਰਕਤ ਨਹੀਂ ਕਰਦੇ। ਭੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾ। ਜਿਨ੍ਹਾਂ ਨੇ ਸਮੇਂ ਸਿਰ ਇਹ ਮਨੁੱਖਾ ਦੇਹ ਹੈ, ਸਤਸੰਗਤ ਹੋ ਗਈ ਹੈ ਅਤੇ ਚੰਗੇ ਕਰਮ ਗੁਰੂ ਕੀ ਸ਼ਰਨ ਲੈ ਲਈ ਹੈ, ਨਾਲੇ ਆਪਣੇ ਧਰਮ ਦੀ ਕਿਰਤ ਕਰਦੇ ਹੈ। ਧਰਮ ਦੀ ਕਿਰਤ ਕਰਨ ਦਾ ਮਤਲਬ ਹੈ ਵੀ ਉਹ ਕਿਸੇ ਦਾ ਨਹੀਂ ਹੱਕ ਲੈਂਦੇ। ਕਿਸੇ ਦਾ ਹੱਕ ਲੈਣ ਵਾਸਤੇ ਆਦਮੀ ਹੇਰਾ ਫੇਰੀ, ਝੂਠ, ਹੋਰ ਸੌ ਕਿਸੇ ਦਾ ਸਿਆਸਤਾਂ ਖੇਡਦਾ ਹੈ। ਅਤੇ ਇਹ ਉਸ ਵੇਲੇ ਨਹੀਂ ਚੱਲਦੀਆਂ। ਕੰਠ ਮਿਲਿਆ ਹਰਨਾਵ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਮੇਂ ਸਿਰ ਵਾਹਿਗੁਰੂ ਪਰਮੇਸ਼ਰ ਸਾਖਿਆਤ ਹੋਇਆ ਹੈ, ਉੱਥੇ ਹਉ ਨਹੀਂ ਹੈ। ਜਿੱਥੇ ਰੱਬ ਪ੍ਰਗਟ ਹੋ ਗਿਆ ਉੱਥੇ ਹੋਊਗੀ। ਅਤੇ ਬਾਹਰਲੀ ਬਰਫ਼ ਵੀ ਜਿਹੜੀ ਹੈ, ਜੇ ਉਹ ਜਿੱਥੇ ਰੱਬ ਨੂੰ ਲੱਗਦੀ ਹੈ ਉਹ ਤਾਂ ਬਣਾਈ ਹੋਈ ਹੈ, ਉਹਦੀ ਅਗਨੀ ਉਹਨੂੰ ਪਹੁੰਚ ਸਕਦੀ ਉਹ ਤਾਂ ਬਣਾਈ ਹੋਈ ਹੈ। ਇਹ ਪੰਜੇ ਤੱਤ ਜਿਹੜੇ ਨੇ ਉਹਨੂੰ ਨਹੀਂ, ਇਹਦਾ ਸਾਨੂੰ ਜੀਵ ਨੂੰ ਹੀ ਲੱਗਦੇ ਹੈ। ਬਾਕੀ ਜਿਹੜਾ ਕੋਈ ਸਾਧਨ ਕਰ ਲਏ, ਯੋਗ ਸਾਧਨ ਉਨੇ ਕੁ ਉਹਨਾਂ ਦਾ ਵੀ ਹੋ ਜਾਂਦਾ, ਹੋਰ ਵੀ ਹੋ ਜਾਂਦਾ। ਇਹ ਚੀਜ਼ ਨਹੀਂ ਉਹਨਾਂ ਨੂੰ ਵਾਪਰਦੀ। ਕੰਠ ਮਿਲਿਆ ਹਰ ਨਾ ਹੋ, ਅਤੇ ਉਹਨਾਂ ਦੀ ਸ਼ੁਭ ਸੰਤਾਨ ਹੁੰਦੀ ਸ਼ੁਭ ਗੁਣ, ਵਾਹਿਗੁਰੂ ਪਰਮੇਸ਼ਰ ਦੀ ਭਗਤੀ, ਇਹੀ ਉਹਨਾਂ ਦੇ ਜੀਵ ਆਤਮਾ ਦੇ ਗ੍ਰਹਿ ਨੂੰ ਸ਼ੋਭਾ ਦਿੰਦੀ ਹੈ। ਗ੍ਰਹਿ ਸ਼ੋਭਾ ਜਾ ਕੇ ਰੇ ਨਾ ਹੈ, ਜਿਸ ਦੇ ਅੰਦਰ ਭਗਤੀ ਨਹੀਂ ਹੈ ਉਸਦੇ ਘਰ ਦੀ ਸ਼ੋਭਾ ਨਹੀਂ ਹੈ, ਭਗਤ ਨਹੀਂ ਹੈ। ਪੋਖ ਤੁਹਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾ ਹੋ। ਮਨ ਵੇਦਿਆ ਚਰਨਾਰ ਬਿੰਦ, ਇਹੀ ਹੈ
ਲਗੜਾ ਸਾਹ।
ਅਤੇ ਉਹ ਦਰਸ਼ਨ ਉਹਨਾਂ ਨੂੰ ਸਾਖਿਆਤ ਹੋ ਰਹੇ ਨੇ, ਸਭ ਹੀ ਉਹਨਾਂ ਦੇ ਸਵਾਸ 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 ਜਿਹੜਾ ਹੈ ਨਾ, ਉਹ ਵਾਹਿਗੁਰੂ ਪਰਮੇਸ਼ਰ ਦੇ ਜੋ ਸਾਹੋ ਪਾਤਸ਼ਾਹ ਹੈ, ਅਤੇ ਸਵਾਸ ਸਵਾਸ ਜਿਹੜਾ ਨਾ ਉਹਨਾਂ ਦਾ ਦਰਸ਼ਨਾਂ ਦੇ ਵਿੱਚ ਹੀ ਹਰ ਵੇਲੇ ਲੱਗਿਆ ਰਹਿੰਦਾ। ਜਿਵੇਂ ਗੁਰਮੁਖ ਜਿਹੜੇ ਨਾਮ ਜਪਦੇ ਹੈ, ਸ੍ਰੇਸ਼ਟ ਰਸਤੇ 'ਤੇ ਚੱਲ ਕੇ ਰਸਨਾ ਤੋਂ ਜਪਦੇ ਜਪਦੇ ਉਹਨਾਂ ਦੇ ਸਵਾਸਾਂ 'ਚ ਚਲੇ ਜਾਂਦਾ ਹੈ। ਉਹ ਨਾਮ ਸਵਾਸਾਂ ਨਾਲ, ਬਾਣੀ ਵੀ ਸਵਾਸਾਂ ਨਾਲ ਪੜ੍ਹਨ ਲੱਗ ਪੈਂਦੇ ਹੈ। ਉਹ ਤੋਂ ਪਰੇ ਮਨ ਹੈ, ਮਨ ਦੇ ਵਿੱਚ ਵੀ ਅਤੇ ਸਵਾਸ, ਉਹ ਫਿਰ ਜਿੱਥੋਂ ਇਹ ਹੋਏ ਨੇ ਹੌਲੀ ਹੌਲੀ ਉਹ ਲੀਨ ਹੁੰਦੇ ਰਹਿੰਦੇ ਨੇ ਉਸ ਰੂਪ ਦੇ ਵਿੱਚ। ਉਹਨਾਂ ਨੂੰ ਪਤਾ ਲੱਗਦਾ ਵੀ ਹਾਂ, ਵੀ ਜਿਹੜੇ ਸਵਾਸ ਵੀ ਹੈ ਉਹ ਵੀ ਹੁਣ ਬਹੁਤ ਸੂਖਮ ਅਤੇ ਨਾਲ ਆਉਂਦੇ ਨੇ। ਜਦੋਂ ਫਿਰ ਜਾਂ ਸੰਸਾਰਿਕ ਦੇ ਵਿੱਚ ਵਿਚਰਦੇ ਉਸ ਵੇਲੇ ਫਿਰ ਉਹ ਆਪਣੀ ਜਿਸ ਤਰ੍ਹਾਂ ਆਉਂਦੇ ਜਾਂਦੇ ਉਸ ਤਰ੍ਹਾਂ ਰਫਤਾਰ ਦੇ ਵਿੱਚ ਚੱਲਣ ਲੱਗ ਪੈਂਦੇ ਆ। ਜਿਹਨਾਂ ਨੂੰ ਵੀ ਅੱਗੇ ਵਾਹਿਗੁਰੂ ਦੀ ਮਿਹਰ ਹੋ ਜਾਏ, ਜਿੱਥੇ ਆਪ ਵਾਹਿਗੁਰੂ ਪਰਮੇਸ਼ਰ ਦਰਸ਼ਨ ਲੱਗਣਾ ਸਾ ਪੜ੍ਹਦੇ ਪੋਖਤ ਖਾਨ ਨੇ ਵਿਆਪੀ ਕੰਠ ਮਿਲਿਆ ਹਰ ਨਾ ਹੋ
ਮਨ ਵਿਦਿਆ ਚਰਨਾਰ ਬਿੰਦ
ਪੜ੍ਹੀ ਮਨ ਗਏ ਸ਼ਾਇਦ ਉਹੀ ਹੈ ਦਰਸ਼ਨ ਲੱਗਣਾ ਸਾ ਮਨ ਵਿਦਿਆ ਚਰਨਾਰ ਬਿੰਦ ਮਨ ਉਹਨਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਵਿੱਚ ਬਿੰਨਿਆ ਗਿਆ ਹੈ। ਬਿੰਨੀ ਜਾਣੀ ਕੋਈ ਚੀਜ਼ ਵਿੱਚ ਦੀ ਪ੍ਰਵੇਸ਼ ਹੋ ਕੇ ਅੱਗੇ ਵੀ ਹੋਣੀ, ਬਾਹਰ ਵੀ ਹੋਣੀ ਅਤੇ ਵਿੱਚ ਵੀ ਹੋਣੀ। ਇਸ ਤਰ੍ਹਾਂ ਮਨ ਉਹਨਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਜੋ ਅੰਤਰ ਬਾਹਰ ਸਰੂਪ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਤਰਨ ਮਾਹੇ ਆਕਾਸ਼ ਪਿਆ। ਇਹ ਉਹਨਾਂ ਦਾ ਮਨ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨ ਜਿਹੜੇ ਨੇ, ਚਰਨ ਹੁੰਦੇ ਆਸਰਾ ਰੂਪ, ਉਹ ਆਸਰਾ ਰੂਪ ਹੈ, ਅਧਿਸ਼ਠਾਨ ਸਰੂਪ ਹੈ, ਕਵਲ ਦੀ ਨਾਈ ਫੇਰ ਨਿਰਲੇਪ ਹੈ, ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗ ਤੇ ਪਾਈਏ। ਚਲੀਏ
ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ।
ਉਹਨਾਂ ਨੂੰ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਕੰਮ ਕਰਦੇ ਆਪਣੇ ਬਲ ਨੇ, ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏ। ਓਟ ਗੋਬਿੰਦ ਗੋਪਾਲ ਰਾਏ, ਓਟ ਆਸਰਾ ਹੈ ਉਹਨਾਂ ਨੂੰ, ਓਟ ਗੋਬਿੰਦ ਜਿਹੜਾ ਅੰਦਰ ਹੀ ਗੋ ਇੰਦਰੀਆਂ ਦਾ ਪ੍ਰਕਾਸ਼ਕ ਹੈ, ਗੋ ਦੇ ਹੋਰ ਵੀ ਅਰਥ ਨੇ, ਗੋ ਇੰਦਰੀਆਂ ਦਾ ਪ੍ਰਕਾਸ਼ਕ ਹੈ, ਸ਼ੁੱਧ ਆਤਮ ਸਰੂਪ। ਓਟ ਗੋਬਿੰਦ ਗੋਪਾਲ ਰਾਏ, ਗੋ ਜਿਹੜਾ ਪ੍ਰਿਥਵੀ ਦਾ ਪਾਲਕ ਬਾਹਰ ਹੈ, ਉਸ ਓਟ ਗੋਬਿੰਦ ਗੋਪਾਲ ਰਾਏ, ਰਾਏ ਜੋ ਪਾਤਸ਼ਾਹ ਹੈ, ਰਾਜਾ ਹੈ, ਰਾਜੇ ਦਾ ਕੀ ਉਹਦੇ ਹੁਕਮ ਸੁਣਦੇ, ਸਭ ਸ੍ਰਿਸ਼ਟੀ ਜਿੰਨੀ ਹੈ ਸਭ ਇੰਦਰੀਏ ਨੇ, ਵਿਅਸ਼ਟੀ ਸਮਸ਼ਟੀ ਭੇਦ ਕਰਕੇ ਸਭ ਉਹਦੇ ਹੁਕਮ ਦੇ ਵਿੱਚ ਨੇ। ਚਲੀਏ
ਸੇਵਾ ਸਵਾਮੀ ਲਾਹੋ,
ਉਹ ਹਮੇਸ਼ਾ ਹੀ ਫੇਰ ਸਰੀਰ ਕਰਕੇ ਵੀ ਇਹ ਨਹੀਂ, ਉਹ ਸੇਵਾ ਹੀ ਕਰਦੇ ਰਹਿੰਦੇ ਨੇ ਸਾਧ ਸੰਗਤ ਦੇ ਵਿੱਚ ਮਿਲ ਕੇ। ਜਿਸ ਤਰ੍ਹਾਂ ਬਾਬਾ ਮਿਤ ਸਿੰਘ ਜੀ ਹੋਏ ਨੇ ਮਾਤਾ ਦੇ ਗੁਰਦੁਆਰੇ, ਅਖੀਰ ਤੱਕ ਉਹ ਸੇਵਾ ਦੇ ਵਿੱਚ। ਇੱਕ ਉਹਨਾਂ ਦੀ ਆਉਂਦੀ ਹੈ, ਆਪ ਅੰਮ੍ਰਿਤ ਵੇਲੇ ਉੱਠ ਕੇ ਪ੍ਰਕਾਸ਼ ਕਰਨਾ, ਦੇਗ ਬਣਾਉਣੀ ਆਪ, ਇਹ ਦੇਗ ਬਣਾ ਕੇ ਆਪ ਵਰਤਾਉਣੀ। ਜੇ ਕੋਈ ਗੁਣੀ ਆਦਮੀ ਆ ਗਿਆ ਤਾਂ ਉਹਨੂੰ ਕਹਿਣਾ ਜੀ ਤੁਸੀਂ ਕਥਾ ਜਾਣ ਦਿਓ, ਕਥਾ ਸੁਣਾ, ਵਿਚਾਰ ਦੱਸੋ, ਫਿਰ ਤੋਰਨ ਵਾਸਤੇ ਜਾਣਾ। ਇੰਨਾ ਸਤਿਕਾਰ, ਫਿਰ ਦਿਨੇ ਲੰਗਰ ਦੀ ਹੋਰ ਸੇਵਾ 'ਚ ਜੁਟੇ ਰਹਿਣਾ। ਇੱਕ ਵਾਰ ਦੀ ਗੱਲ ਹੈ ਵੀ ਉਹ ਗੋਦਾਵਰੀ ਵਗਦੀ ਹੈ ਨੇੜੇ ਹੀ, ਮਾਤਾ ਦਾ ਜਿੱਥੇ ਗੁਰਦੁਆਰਾ ਹੈ, ਅਤੇ ਆਪ ਉੱਥੋਂ ਰੇਤ ਲਈ ਆਉਂਦੇ ਸੀ, ਰੇਤ ਜਿਹੜਾ ਮੋਟੀ ਹੁੰਦੀ ਹੈ, ਆਪਣੇ ਵਸਤਰ ਦੇ ਵਿੱਚ ਹੀ ਚੁੱਕੀ ਆਉਂਦੇ ਸੀ। ਇੱਕ ਸਿੰਘ ਕਹਿੰਦਾ ਜਿਵੇਂ ਸੁਭਾਅ ਹੁੰਦਾ, ਸਤਿਕਾਰ ਕਰਦੇ ਆ ਵੱਡਿਆਂ ਦਾ, ਤੁਸੀਂ ਜੀ ਲਿਆਓ ਮੈਂ ਚੁੱਕ ਕੇ ਲੈ ਜਾਂਦਾ। ਉਹਨਾਂ ਨੇ ਕੀ ਕਿਹਾ ਕਿ ਸਿੰਘਾਂ ਆ ਕੇ, ਸਿੰਘ ਨੇ ਸਿੰਘਾਂ ਦੀ ਸੇਵਾ ਕਰਨੀ ਹੈ, ਜੇ ਤੈਨੂੰ ਲੋੜ ਹੈ ਤਾਂ ਤੂੰ ਇੱਥੋਂ ਭਰ ਲਾ ਆਪਣੇ ਕੱਪੜੇ ਦੇ ਵਿੱਚ, ਤੂੰ ਲੈ। ਸੋ ਇਸ ਤਰ੍ਹਾਂ ਸੇਵਾ ਸਵਾਮੀ ਲਾਹੋ, ਸੇਵਾ ਵੀ ਆਗਿਆ ਵਿੱਚ ਚੱਲਣਾ, ਉਹਨਾਂ ਨੂੰ ਇਹ ਹਮੇਸ਼ਾ ਆਗਿਆ ਵਿੱਚ ਚੱਲਦੇ ਨੇ, ਅਤੇ ਉਹਦਾ ਲਾਭ ਜਿਹੜਾ ਉਹਨਾਂ ਨੂੰ ਹਰ ਵੇਲੇ ਆਨੰਦ ਸਰੂਪ ਸਾਖਿਆਤ ਰਹਿੰਦਾ ਹੈ। ਔਰ ਲਾਭ ਹੈ ਜਨਮ ਸਫਲਾ ਹੋ ਗਿਆ, ਸਫਲ ਸਫਲ ਪਈ ਸਫਲ ਯਾਤਰਾ, ਆਮ ਜਾਣ ਮਿਲੇ ਰਹੇ ਸਾਰਾ। ਚਲੀਏ
ਵਿਖਿਆ ਪੋਹੇ ਨਾ ਸਕੇ ਮੇਰ ਸਾਧੂ ਗੁਣ ਗਾਓ।
ਇਹ ਜਿਹੜੀ ਮਾਇਆ ਹੈ ਇਹ ਵੀ ਬਰਫ਼ ਨਾਲੋਂ ਵੀ ਬਹੁਤ ਬਰਫ਼ ਵਿੱਚ ਸਨ। ਵਿਖਿਆ ਪੋਹੇ ਨਾ ਸਕੇ, ਵਿਖਿਆ ਨਾਮ ਵਿਖ ਨਾਮ ਵਿਉਹ ਦਾ ਹੁੰਦਾ ਹੈ, ਵਿਉਹ ਦੇ ਜਿਹੜਾ ਖਾਵੇ ਅਤੇ ਉਹ ਕਈ ਵਿਉਹਾਂ ਛੇਤੀ ਮਾਰ ਦਿੰਦੀਆਂ, ਕਈ ਹੌਲੀ ਹੌਲੀ ਵੀ ਅਸਰ ਕਰਦੀਆਂ ਨੇ। ਵਿਖਿਆ ਪੋਹੇ ਨਾ ਸਕੀ, ਅਤੇ ਇਸ ਤੋਂ ਵਿਖਿਆ ਨਾਮ ਵਿਸ਼ਿਆਂ ਦਾ ਵੀ ਹੈ। ਇਹ ਵਿਸ਼ਿਆਂ ਦੀ ਜਿਹੜੀ ਉਹ ਵਿਆਪ ਹੈ, ਕਾਮ ਕਰੋ ਲੁਭ ਬਹੁ ਹੰਕਾਰ, ਇਹਦੀ ਜਿਹੜੀ ਵਾਸ਼ਨਾ ਹੈ ਉਹਨੂੰ ਵਿਖਿਆ, ਉਹ ਉਹਨਾਂ 'ਤੇ ਅਸਰ ਨਹੀਂ ਕਰਦੀ, ਕਿਉਂਕਿ ਉਹਨਾਂ ਦਾ ਮਨ ਤਾਂ ਨਾਮ ਰਸ ਵਿੱਚ ਲਿਵਲੀਨ ਔਰ ਜੋਤੀ ਸਰੂਪ ਉੱਥੇ ਸਾਖਿਆਤ ਹੈ। ਗੁਰਮੁਖ ਹਨ, ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ, ਵਿਖਿਆ ਪੋਇ ਨਾ ਸਕੀ, ਮਿਲ ਸਾਧੂ ਗੁਣ ਗਾ, ਅਤੇ ਸਾਧੂਆਂ ਦੇ ਨਾਲ ਮਿਲ ਕੇ ਉਹ ਵੀ ਗੁਣ ਗਾਉਂਦੇ, ਇਸ ਸੰਗਤ ਦੇ ਵਿੱਚ ਉਸੇ ਤਰ੍ਹਾਂ ਹੀ ਰਹਿੰਦੇ ਬੈਠਦੇ ਹੈ, ਕੋਈ ਵੱਡੇ ਨਹੀਂ ਬਣਦੇ। ਅਤੇ ਉਹਨਾਂ ਦੂਸਰਿਆਂ ਨੂੰ ਵੀ ਭਾਈ ਤੁਸੀਂ ਵੀ ਸਾਧ ਸੰਗਤ ਕਰਿਆ ਕਰੋ, ਗੁਰਮੁਖਾਂ ਦੀ ਤਾਂ ਗੁਣ ਗਾਉਣੇ ਵੀ ਹੈ ਅਤੇ ਗ੍ਰਹਿਣ ਵੀ ਕਰਨੇ ਹੈ, ਇਹ ਨਹੀਂ ਵੀ ਉੱਥੇ ਗਾ ਕੇ ਅਤੇ ਫਿਰ ਛੱਡ ਦਿਓ। ਹਰ ਕੇ ਗੁਣ ਹਰ ਭਾਉਂਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਭਾਣਾ ਮੰਨਿਆ ਤਿਨ ਕੁਮ ਕੁਮ ਜਾਏ। ਚਲੀਏ।
ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਓ,
ਜਿੱਥੋਂ ਇਹ ਜੀਵ ਕਲਾ ਜੀਵ ਭਾਵ, ਇਹਦੇ ਉੱਤੇ ਬੜੇ ਵਿਚਾਰ ਨੇ ਵੀ ਜੇ ਤੁਸੀਂ ਇਹਨੂੰ ਇਹ ਜੀਵ ਨੂੰ ਪੈਦਾ ਹੋਇਆ ਮੰਨੋਗੇ ਤਾਂ ਫਿਰ ਇਹ ਠੀਕ ਨਹੀਂ ਰਹੂਗਾ। ਨਾ ਜੀਵ ਭਾਵ ਹੈ ਇਸ ਦੇ ਵਿੱਚ, ਅਤੇ ਅਸਲੀ ਜਿਹੜਾ ਆਤਮ ਸ਼ੁੱਧ ਸਾਕਸ਼ੀ ਜਿਹਨੂੰ ਕਹਿੰਦੇ ਨੇ ਉਹ ਤੇ ਜਿਹੜਾ ਪਰਮਾਤਮਾ ਉਹ ਮਾਇਆ ਤੋਂ ਰਹਿਤ ਉਹਦੀ ਉਪਾਧੀ ਛੱਡ ਕੇ ਜੋ ਅਸਪਦ ਰੂਪ ਹੈ, ਤੂੰ ਸਦਾ ਸਲਾਮ ਨਿਰੰਕਾਰ ਤਤਵੰ ਅਸੀ, ਉਪਨਿਸ਼ਦ ਹੈ, ਛੰਦੋਗ ਉਪਨਿਸ਼ਦ ਹੈ, ਉਦਾਲਿਕ ਮੁਨੀ ਨੇ ਸ੍ਰੇਤ ਕੇਤੀ ਦਿੱਤਾਈ ਇਹਦਾ ਉਪਦੇਸ਼ ਦਿੱਤਾ ਹੈ। ਕਹਿੰਦਾ ਤੂੰ ਇੰਨੀ ਕੀ ਵਿੱਦਿਆ ਪੜ੍ਹਿਆ ਕਾਂਸ਼ੀ ਜਾ ਕੇ, ਆਹ ਤਾਂ ਤੈਨੂੰ ਪਤਾ ਨਹੀਂ। ਫਿਰ ਕਿਹਾ ਜੀ ਦੱਸੋ ਵੀ ਜਿਹੜਾ ਇਹ ਘੱਟ ਘੱਟ ਮੈਂ ਹਰ ਜੀਵ ਵਸੇ, ਇਹ ਘਟਾਵੇਂ ਪਤਤ ਉਦਾਹਰਨ ਪਹਿਰਨ ਹਰ ਅਨਾਥ ਕੇ ਨਾਚ ਕਹੋ ਨਾਨਕ ਤੇ ਜਾਣੀਏ ਸਦਾ ਬਸਤ ਤੁਮ ਸਾਰ। ਅਤੇ ਸਾਨੂੰ ਤਾਂ ਮੈਂ ਜਿਹੜੀ ਹੈ ਉਹ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਰੱਬ ਹੋਊਗਾ। ਮੇਰੇ ਚਿੱਤ ਵਿੱਚ ਹੋਇਆ ਵੀ ਜੇ ਕੋਈ ਇਹ ਕਹੇ ਵੀ ਰੱਬ ਦਿਸਦਾ ਕਿਉਂ ਨਹੀਂ, ਫਿਰ ਉੱਥੋਂ ਹੀ ਇਹ ਚੀਜ਼ ਸਪੁਰਨ ਹੋ ਗਈ ਵੀ ਅਸਲੀ ਭਾਂਤੀ ਪ੍ਰੈਤਾ ਰੂਪ ਹੈ, ਇਸ ਕਰਕੇ ਨਹੀਂ ਉਹ ਸਾਨੂੰ ਪਤਾ ਲੱਗਦਾ। ਹੁਣ ਇਸ ਦੇ ਵਿੱਚ ਅਸਲੀ ਭਾਂਤੀ ਪ੍ਰੈਤਾ ਰੂਪ ਜੇ ਇਸ ਦਾ ਨਿਰਣਾ ਕਰੀਏ ਤਾਂ ਫਿਰ ਸਮੇਂ ਦੀ ਲੋੜ ਹੈ। ਹੈ ਸੱਤ ਭਾਂਤੀ ਪ੍ਰਤੀਤ ਗਿਆਨ ਅਤੇ ਪ੍ਰੈਤਾ ਆਨੰਦ ਸਰੂਪ, ਪਿਆਰੀ ਚੀਜ਼ ਸੁੱਖ ਵਾਲੀ, ਯਾਨੀ ਸਰਵੇਸ਼ਾ ਅਨੁਕੂਲ ਵੇਦਨੀਯਮ ਸੁਖਮ, ਵੀ ਸਾਰਿਆਂ ਦੇ ਅਨੁਕੂਲ ਕੀ ਚੀਜ਼ ਹੈ ਸੁਖ, ਉਹਨੂੰ ਉਹ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਹੈ, ਕਿਉਂਕਿ ਚੀਜ਼ ਦੀ ਹੋਂਦ ਅਸਤੀ ਕਹਿੰਦੇ ਹੋ, ਇਹ ਸਮਾਨ ਰੂਪ ਹੈ ਪਰਮੇਸ਼ਰ ਦਾ, ਸਚਿਤ ਨੰਦ ਰੂਪ ਇਹ ਵਿਸ਼ੇਸ਼ ਰੂਪ ਹੈ, ਔਰ ਸਰੂਪ ਪੂਤ ਲਕਸ਼ਣ ਔਰ ਤਟਸਥੀ ਲਕਸ਼ਣ ਉਹ ਮੂਲ ਮੰਤਰ ਦੇ ਵਿੱਚ ਕਹੇ ਹੋਏ ਨੇ, ਔਰ ਸੱਤ ਦੀ ਦ੍ਰਿੜਤਾ ਕਰਾਈ ਹੈ ਆਦ ਸੱਚ ਜੁਗਾਦ ਸੱਚ, ਕਿਉਂ ਪਹਿਲਾਂ ਹੋਂਦ ਨਾ ਭੁੱਲੇ, ਉਹਦੇ ਨਾਲ ਹੀ ਚੇਤਨ ਅਤੇ ਅਨੰਦ ਸਰੂਪ ਹੈ ਪਰਮੇਸ਼ਰ ਦਾ ਸਰੂਪ, ਸੱਤ ਚਿੱਤ ਸਾਨੂੰ ਸਾਖਿਆਤ ਹੈ, ਔਰ ਅਨੰਦ ਸਰੂਪ ਜਿਹੜਾ ਹੈ ਉਹ ਨਹੀਂ ਹੈ। ਸੱਤ ਕੀ ਹੈ ਕਹਿੰਦਾ, ਹਰ ਇੱਕ ਕੋਈ ਕਹਿੰਦਾ ਵੀ ਮੈਂ ਹੈਗਾ ਹੈ, ਚਾਹੇ ਕੁਛ ਕਹਿੰਦਾ ਹੈ, ਆਪਣੀ ਹੁਣ ਨੂੰ ਤਾਂ ਮੰਨਦਾ, ਇਹੀ ਸੱਤ ਹੈ। ਅਤੇ ਚਿੱਤ ਹੈ ਵੀ ਮੰਨਦਾ ਤਾਂ ਹੈ, ਪਤੀ ਤਾਂ ਪਤਾ ਤਾਂ ਹੈ ਮੈਂ ਹੈਗਾ, ਇਹ ਗਿਆਨ ਹੈ। ਅਤੇ ਜਿਹੜਾ ਹੈਗਾ ਆਨੰਦ ਸਰੂਪ ਹੈ ਉਹ ਸਾਨੂੰ ਸਿਆਖਿਆਤ ਨਹੀਂ ਹੈ, ਅਸੀਂ ਸੁੱਖ ਨੂੰ ਭਾਲਦੇ ਫਿਰਦੇ ਹਾਂ, ਇਹਦੇ 'ਚ ਵੀ ਸੁੱਖ ਹੋਵੇ ਉਹਦੇ 'ਚ ਵੀ ਸੁੱਖ ਹੋਵੇ, ਹੈ ਉਹ ਆਨੰਦ ਸਰੂਪ। ਉਹ ਭਗਤੀ ਭਾਵ ਦੇ ਨਾਲ ਸ਼ਿਵ ਗੁਣਾਂ ਦੇ ਨਾਲ ਉਸਦੀ ਸਾਖਿਆਤ ਹੁੰਦੀ ਹੈ। ਜੇ ਸੰਸਾਰਿਕ ਅਨਾਤਮਾਕਾਰ ਬਿਰਤੀ ਦੇ ਵਿੱਚ ਲੱਗਾਂਗੇ ਤਾਂ ਫਿਰ ਉਹ ਜਨਮ ਮਰਨ ਅਤੇ ਹੋਰ ਉਪਾਧੀਆਂ 84 ਲੱਗ ਗੇੜਾ ਅਤੇ ਨਰਕਾਂ ਦੇ ਵਿੱਚ ਪਏ ਰਹਾਂਗੇ। ਇਹ ਵਾਹਿਗੁਰੂ ਦੀ ਖੇਲ ਹੈ ਸਗਲ ਜਗ। ਪੜ੍ਹੋ ਜੀ, ਇਹੀ
ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਓ,
ਇਹ ਜੀਵ ਹਉਮੈ ਕਰਕੇ ਜੀਵ ਹੈ ਅਤੇ ਹਉਮੈ ਮਮਤਾ ਕਰਤੇ ਲਾਈ, ਇਹ ਉਸਨੇ ਖੇਲ ਕੀਤਾ। ਅਤੇ ਹਉਮੈ ਜਿਹੜੀ ਹੈ ਉਹ ਜਹ ਤੇ ਉਪਜੀ, ਜਦੋਂ ਸਤਿਗੁਰੂ ਦੀ ਸ਼ਰਨ ਲਈ ਭਗਤੀ ਕਰਨ ਲੱਗ ਪਿਆ ਹਉਮੈ ਦੂਰ ਹੋ ਗਈ, ਅਤੇ ਫਿਰ ਵੀ ਜਹ ਤੇ ਉਪਜੀ, ਜਿੱਥੋਂ ਇਹ ਜੀਵ ਕਲਾ ਸ਼ਕਤੀ ਵਾਹਿਗੁਰੂ ਤੋਂ ਪੈਦਾ ਹੋਈ ਸੀ ਅਤੇ ਜੈਦੇਵ ਜੀ ਤੈਅ ਮਿਲੀ, ਉੱਥੇ ਹੀ ਜਾ ਕਰਕੇ ਮਿਲ ਗਈ, ਪਹਿਲਾਂ ਹੀ ਮਿਲੀ ਹੋਈ ਸੀ। ਇੱਕ ਉਪਾਧੀ ਦੂਰ ਕਰਨੀ ਸੀ ਇਹਦੀ, ਤਿੰਨੇ ਸਰੀਰਾਂ ਦਾ ਅਭਿਮਾਨ ਦੂਰ ਕਰਨਾ ਸੀ। ਪਹਿਲੇ ਕਿਸ ਤਰ੍ਹਾਂ ਮਿਲੀ?
ਸੱਚੀ ਪ੍ਰੀਤ ਸਮਾਹ,
ਦੁਨੀਆ ਦੀ ਪ੍ਰੀਤੀ ਝੂਠੀ ਹੈ, ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ। ਇੱਕ ਖਿਨ ਮੈਂ ਬਿਸਰ ਸਭ ਜਾਏ, ਜਦੋਂ ਕੋਈ ਉਲਟ ਹੋ ਜਾਏ ਖਿਨ ਨਹੀਂ ਲੱਗਦਾ, ਉਦੋਂ ਹੀ ਸਭ ਪ੍ਰੀਤੀ ਪ੍ਰੀਤੀ ਕਿਧਰੇ ਜਾਂਦੀ ਹੈ। ਜੈ ਤੇ ਉਪਜੀ ਤੈ ਮਿਲੀ, ਜਿੱਥੋਂ ਇਹ ਜੀਵ ਕਲਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਪੈਦਾ ਹੋਈ ਸੀ, ਉਸਦੇ ਹੁਕਮ ਦੇ ਨਾਲ ਹੀ ਆਪਣੇ ਭਗਤੀ ਸਾਧ ਸੰਗਤ ਗੁਰੂ ਦੀ ਸ਼ਰਨ ਲੈ ਕਰਕੇ ਉਹ ਮਿਟ ਗਈ। ਅਤੇ ਪਹਿਲਾਂ ਹੀ ਕੋਈ ਰੂਪ ਸੀ, ਜੈਸੇ ਸੰਤੋਖੇ ਜੋਗੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸੰਤੋਖ ਸਰ ਸਰੋਵਰ ਦੀ ਸੇਵਾ ਕਰਦੇ ਸੀ ਉਪਦੇਸ਼ ਦਿੱਤਾ। ਉਹ ਕਹਿੰਦੇ ਦੱਸੋ ਜੀ ਇਹ ਕੈਸਾ ਸੰਸਾਰ ਹੈ, ਦਿਸ ਰਿਹਾ ਹੈ, ਹੋ ਰਹੇ, ਅਤੇ ਇਹਦਾ ਬੋਧ ਕਰੋ। ਅਤੇ ਸਤਿਗੁਰੂ ਸਾਹਿਬ ਜੀ ਨੇ ਫਿਰ ਇਹ ਜੇ ਸੰਸਾਰ ਨਾਸ਼ ਹੁੰਦਾ ਇਹਦੇ ਵਿੱਚ ਹੀ ਰੱਬ ਹੈ, ਉਹ ਵੀ ਨਾਲ ਹੀ ਸਮਾਪਤ ਹੋ ਜਾਂਦਾ। ਉਹ ਕਹਿੰਦੇ ਐਸੇ ਨਹੀਂ ਹੈ, ਸਹਿਸ ਘਟਾਮੈਂ ਏਕ ਆਕਾਸ਼। ਇਸ ਕਰਕੇ ਕੋਈ ਇੱਕ ਦ੍ਰਿਸ਼ਟਾਂਤ ਨਹੀਂ ਜਿਹੜਾ ਪੂਰਨ ਪ੍ਰਤਿਪਾਦਨ ਕਰ ਸਕੇ ਵਾਹਿਗੁਰੂ ਪਰਮੇਸ਼ਵਰ ਦੇ ਸਰੂਪ ਨੂੰ। ਸਹਿਸ ਘਟਾਮੈਂ ਏਕ ਆਕਾਸ਼, ਘੱਟ ਫੁੱਟ ਹੈ ਅਤੇ ਉਹੀ ਪ੍ਰਕਾਸ਼। ਦੇਖੋ ਕਹਿੰਦੇ ਹਜ਼ਾਰਾਂ ਹੀ ਘੜੇ ਹੋਣ, ਪਾਣੀ ਨਾ ਭਰਿਆ ਹੋਵੇ ਅਤੇ ਆਕਾਸ਼ ਉਸਦੇ ਵਿੱਚ ਹੀ ਹੈ, ਵਿਹਲ ਹੈ ਤਾਂ ਉਹ ਹੈ, ਵਿਹਲ ਦੇ ਵਿੱਚ ਹੀ ਪਾਣੀ ਪਊ। ਜੇ ਘੜਾ ਬਣੂ ਤਾਂ ਉਹ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਨ ਰਹੇ, ਗੁਰਬਿਨ ਗਿਆਨ ਨਾ ਹੋਏ। ਅਤੇ ਉਹ ਪਾਣੀ ਡੋਲ ਦਿਓ ਅਤੇ ਘੜੇ ਦੇ ਜਿਹੜੇ ਆਲੇ ਦੁਆਲੇ ਦਾ ਠੀਕਰਾ ਜਿਸ ਦੇ ਨਾਲ ਅਸੀਂ ਘੜਾ ਗੋਲ ਮੋਲ ਕਹਿੰਦੇ ਉਹ ਛੱਡ ਦਿਓ, ਅਤੇ ਉਸਦੇ ਵਿੱਚ ਜਿਹੜਾ ਵਿਹਲ ਕਹੋ ਆਕਾਸ਼, ਉਹ ਤਾਂ ਪਹਿਲਾਂ ਵੀ ਉਹੀ ਸੀ, ਉਹ ਤਾਂ ਨਾਸ਼ ਨਹੀਂ ਹੋਇਆ, ਉਹੀ ਹੈ ਬਸ। ਉਹ ਬਿਨਾਸ਼ੀ ਬਿਨ ਸਤ ਨਾਹੇ, ਨਾ ਕੋ ਆਵੇ ਨਾ ਕੋ ਜਾਹੇ, ਗੁਰਪੂਰੇ ਹਉਮੈ ਮਲਤ ਹੋਈ, ਕਉ ਨਾਨਕ ਮੇਰੀ ਪਰਮ ਗਠ ਹੋਈ। ਜੈ ਤੇ ਉਪਜੀ ਤੈ ਮਿਲੀ, ਸੱਚੀ ਪ੍ਰੀਤ ਸਮਾਓ। ਸੱਚ ਸਰੂਪ ਹੈ, ਦਿਖਾਵੇ ਦੀ ਪ੍ਰੀਤੀ ਨਹੀਂ, ਸੱਚੀ ਪ੍ਰੀਤੀ ਹੋਵੇ। ਪੂਰਨ ਪ੍ਰੇਮ ਪ੍ਰਤੀਤ ਸਜੈ, ਜਿਨ੍ਹਾਂ ਪ੍ਰਤੀਤ ਨਾ ਆ ਗਿਆ ਭਾਈ ਸੋ ਜੀਵੜਾ ਜਲ ਜਾਓ। ਚਲੀਏ ਜੀ।
ਕਰ ਗਹਿਲੀਨੀ ਪਾਰ ਬ੍ਰਹਮ ਬਾਹਰ ਨਾ ਵਿਛੜੀਆ।
ਉਹ ਨਾਮਦੇਵ ਭਗਤੀ ਕਰਦਾ ਸੀ ਅਤੇ ਨਾਮਦੇਵ ਦੀ ਛੱਪਰੀ ਬੜੀ ਸੋਹਣੀ ਬਣੀ, ਵੇਖ ਕੇ ਕਹਿੰਦੀ ਇਹ ਨਾਮਦੇਵ ਕਿੱਥੋਂ, ਇਹ ਛੱਪਰੀ ਕਿਹੜਾ ਕਾਰੀਗਰ, ਮੈਨੂੰ ਦੱਸ। ਪਾੜ ਪੜੋਸਨ ਪੁੱਛ ਲੈ ਨਾ ਮੈਂ ਕਹਿ ਪੈ ਸ਼ਾਨ ਸਿਵਾਈ, ਤੋ ਪੈ ਦੁੱਗਣੀ ਮਜ਼ਦੂਰੀ ਦੇ ਹੋ ਮੋਕੋ ਬੇਡੀ ਦੇਹ ਬਤਾਈ। ਉਹ ਕਹਿੰਦੇ ਰੀ ਬਾਈ, ਉੱਧਰ ਬਾਈ ਕਹਿੰਦੇ ਬਾਈ ਨੂੰ, ਰੀ ਬਾਈ ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੋ ਸਮਾਈ। ਉਹ ਇਉਂ ਨਹੀਂ ਦਿੱਤਾ ਜਾਂਦਾ ਵੀ ਕਿਸੇ ਨੂੰ ਵਿਅਕਤੀਗਤ ਵੇ ਆ ਲਓ ਜੀ, ਆ ਤਰਖਾਣ ਆ ਗਿਆ ਤਾਂ ਬਣਾ ਲਓ। ਦੇਖ ਬੇਡੀ ਰਹਿ, ਦੇਖ ਸਾਰੇ ਹੀ ਉਦਾਂ ਸਮਾਇਆ ਹੋਇਆ ਉਹਨਾਂ ਦੀ, ਦੋਏ ਦੋਏ ਲੋਚਨ ਪੇਖਾਂ ਹਰ ਬਿਨ ਔਰ ਨਾ ਦੇਖ, ਦੇਖ ਬੇਡੀ ਰਹੋ ਸਮਾਈ। ਕਹਿੰਦੀ ਮੈਨੂੰ ਨਹੀਂ ਸਮਝ ਆਉਂਦੀ, ਬੇਡੀ ਹਮਰੇ ਪ੍ਰਾਣ ਆਧਾਰ। ਕਹਿੰਦੇ ਬੇਡੀ ਜਿਹੜਾ ਹੈ ਉਹ ਸਾਡੇ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੈ, ਉਹਦੀ ਸੱਤਾ ਨਾਲ ਹੀ ਪ੍ਰਾਣ ਵਗਦੇ ਨੇ। ਜਦੋਂ ਆਪਣੀ ਸੱਤਾ ਖਿੱਚ ਲੈਂਦਾ ਆ ਤੇ ਕੋਈ ਬੋਲ ਕੇ ਦੱਸੋ, ਬੇਡੀ ਹਮਾਰੇ ਪ੍ਰਾਣ ਅਧਾਰਾ, ਬੇਡੀ ਪ੍ਰੀਤ ਮਜ਼ੂਰੀ ਮੰਗੇ ਜੇ ਕੋਈ ਸ਼ਾਨ ਸਿਵਾਵੈ ਹੋ। ਕਹਿੰਦੇ ਫਿਰ ਤੂੰ ਪ੍ਰੀਤੀ ਕਰ, ਜੇ ਕੋਈ ਭਗਤੀ ਰੂਪੀ ਸ਼ਨ ਹੈ। ਲੋਕ ਕੁਟੰਬ ਸਭੋਂ ਤੇ ਤੋਰੇ ਤਾਂ ਆਪਣੀ ਬੇਡੀ ਆਵੇ, ਲੋਕਾਂ ਦੁਨੀਆ ਨਾਲ ਮੋਹ ਤੋੜਨਾ ਪਊਗਾ, ਪਰਿਵਾਰ ਨਾਲ ਮੋਹ ਤੋੜਨਾ ਪਊਗਾ, ਲੋਕ ਕੁਟੁੰਬ ਸਭੋਂ ਤੇ ਸਾਰਿਆਂ ਨਾਲ ਤਾਂ ਫਿਰ ਹੁੰਦਾ। ਕਹਿੰਦੇ ਮੈਨੂੰ ਨਹੀਂ ਸਮਝ ਆਈ ਐਸੇ ਰੱਬ ਦੀ ਤੇਰੇ ਦੀ। ਅਤੇ ਹੋਰ ਫਿਰ ਹੁਣ ਉਹ ਕਹਿੰਦੇ ਵੀ ਚੱਲ ਇਹ ਹਿੰਦੂ ਮਤ ਦੇ ਅੰਦਰ ਵਿਸ਼ਨੂੰ ਬ੍ਰਹਮਾ ਜਾਂ ਹੋਰ ਇਹਨਾਂ ਨੂੰ ਵੀ ਮੰਨਦੇ ਨੇ, ਉਹਨਾਂ ਦੇ ਲੋਕ ਜਿੱਥੇ ਹੋਣਗੇ ਹੋਣਗੇ ਹੀ, ਪਰ ਉਹ ਕੰਮ ਕੁੰਮ ਕਰਦੇ ਨੇ ਉਹ ਪੁਰਾਣੇ ਹੈ। ਬੇੜੀ ਕੇ ਗੁਣ ਸੁਣ ਰਹੀ ਬਾਈ ਜਲਦ ਬਾਂਧ ਧੂ ਥਾਪਿਓ। ਮੈਂ ਹੁਣੇ ਇਹਨੂੰ ਸਮਝ ਆਊਗੀ ਵੀ ਜਲਦ ਨਾਮ ਹੈ ਜਲ ਦਾ ਸਮੁੰਦਰ। ਸਮੁੰਦਰ ਦੇ ਉੱਤੇ ਜਿਨ ਪੁਲ ਬੰਨਿਆ ਅਤੇ ਧਰੂਮ ਨੂੰ ਜਿਨ ਥਾਪਿਆ ਉਸ ਪਦਵੀ ਦੇ ਉੱਤੇ, ਕਹਿੰਦੀ ਹਾਂ ਠੀਕ ਹੈ। ਜਲਦ ਬਾਂਧ ਧੂ ਥਾਪਿਓ ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਬਬੀਖ ਨਾ ਪਿਓ। ਅਤੇ ਨਾਮੇ ਦਾ ਸਵਾਮੀ ਉਹ ਸਰਗੁਣ ਸਰੂਪ ਹੈ ਅਤੇ ਸੀ ਬਹੋਰੀ ਫਿਰ ਸੀਤਾ ਨੂੰ ਵਾਪਸ ਲਿਆਂਦਾ ਅਤੇ ਬਬੀਖਨ ਭਗਤੀ ਸ਼ਰਨ ਲੈ ਲਈ ਸੀ ਉਹਨੂੰ ਲੰਕਾ ਆਪਿਓ। ਅਰਪਿਓ ਤਾਂ ਆਪਿਓ ਸ਼ਬਦ ਸੰਖੇਪ ਰੂਪ ਕਾਵਿ ਰਚਨਾ ਦੇ ਅਨੁਸਾਰ ਇਹ ਰੂਪ ਬਣ ਗਿਆ, ਉਹਨੂੰ ਅਰਪਣ ਕਰ ਦਿੱਤੀ। ਪੜੋ ਜੀ ਇਹ
ਕਰ ਗਹਿ ਨੀਨੀ ਪਾਰ ਬ੍ਰਹਮ ਬਹੁਰ ਨ ਬਿਛੜਿਆ।
ਪੰਕਤੀ ਦਾ ਅਰਥ ਵੀ ਹੱਥ ਤੋਂ ਪਕੜ ਲਏ ਪਰਮੇਸ਼ਰ ਨੇ, ਕਰ ਗਏ ਨਾਮ ਨੇ ਹੱਥ ਦਾ ਉਹ ਤੋਂ ਪਕੜ ਕੇ ਕਰ ਗਿਆ ਲੀਨੀ ਪਾਰ ਬ੍ਰਹਮ ਆਪਣੇ ਨਾਲ ਲਾ ਲਈ। ਜੇ ਕਿਸੇ ਦੀ ਪਤਨੀ ਹੋਵੇ ਸੇਵਾ ਕਰਦੀ ਹੋਵੇ ਅਤੇ ਉਹ ਸੰਬੰਧ ਵੇਲੇ ਸੰਯੋਗ ਹੁੰਦਾ ਹੈ, ਇਉਂ ਕਰ ਗਿਆ ਲੀਨੀ ਪਾਰ ਬ੍ਰਹਮ ਐਸੇ ਜੀਵ ਆਤਮਾ ਰੂਪੀ ਜਿਹੜੀ ਇਸਤਰੀ ਜਦੋਂ ਇਹਦੀ ਹਮੇ ਦੂਰ ਹੋ ਗਈ ਅਤੇ ਕਰ ਗਿਆ ਲੀਨੀ ਪਾਰ ਬ੍ਰਹਮ ਬਹੁਤ ਨਾ ਵਿਛੜੀ ਆਹੋ। ਵਾਹਿਗੁਰੂ ਪਰਮੇਸ਼ਰ ਨੇ ਇਹਦੀ ਜਿਹੜੀ ਸੁਰਤੀ ਬਿਰਤੀ ਸੀ ਉਹ ਪਹਿਲਾਂ ਭਗਤੀ ਦੇ ਨਾਲ ਆਪਣੇ ਵਿੱਚ ਲੀਨ ਹੀ ਕਰ ਲਈ। ਜੈ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ। ਕਰ ਗਿਆ ਲੀਨੀ ਪਾਰ ਬ੍ਰਹਮ ਬਹੁਤ ਨਾ ਵਿਛੜੀ, ਫੇਰ ਪਤੀ ਸਤੀ ਦਾ ਤਾਂ ਇਹ ਦੂਜਾ ਵਿਛੋੜਾ ਹੋ ਜਾਂਦਾ, ਉਹਦਾ ਨਹੀਂ ਹੁੰਦਾ ਕਦੇ ਵੀ ਜਿਹੜਾ ਪਰਮੇਸ਼ਰ 'ਚ ਮਿਲੇ। ਇਸ ਕਰਕੇ ਇਹ ਤਾਂ ਬਾਹਰੀ ਖੇਲ ਹੈ ਅਤੇ ਇਹ ਸਾਰਾ ਹੈ ਆਪਣੇ ਕੂੜ ਸਭ ਸੰਸਾਰ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ। ਅਸਲੀ ਸੱਚੀ ਪ੍ਰੀਤ ਜਿਹੜੀ ਹੈ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਨਾਲ ਪ੍ਰੀਤੀ ਕਰੀਏ। ਜਿਹੜੇ ਕਹਿੰਦੇ ਕਿਵੇਂ ਹੋਈ ਸਾਧ ਸੰਗਤ ਕਰੀਏ, ਜਿਹਨਾਂ ਦੀ ਪ੍ਰੀਤੀ ਲੱਗੀ ਹੋਈ ਹੈ, ਜਿਹਨਾਂ ਨੇ ਗੁਰੂ ਦੀ ਸ਼ਰਨ ਲਈ ਹੋਈ ਹੈ, ਗੁਰੂ ਦੀ ਸ਼ਰਨ ਲੈ ਕੇ ਗੁਰੂ ਦੇ ਹੁਕਮ ਅਨੁਸਾਰ ਉਸਦਾ ਮੰਨਣ ਕਰੀਏ ਅਤੇ ਫਿਰ ਗੁਰੂ ਦੀ ਮਿਹਰ ਹੁੰਦੀ ਹੈ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਪ੍ਰਕਾਸ਼ ਹੋ ਜਾਂਦਾ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚੇ ਚੇਤਨ ਦਾ, ਫਿਰ ਇੱਕੋ ਰੂਪ ਹੋ ਜਾਂਦੀ। ਪੜ੍ਹਦੇ ਇਹੀ
ਬਹੁਤ ਨਾ ਵਿਛੜਿਆ ਹੋ,
ਮੁੜ ਕੇ ਫੇਰ ਵਿਛੋੜਾ ਨਹੀਂ ਕਦੇ ਹੁੰਦਾ।
ਬਾਹਰ ਜਾਓ ਲਖ ਵੇਰੀਆ ਹਰ ਸੱਜਣ ਅਗਮਗਾ।
ਇਸ ਕਰਕੇ ਐਸੇ ਵਾਹਿਗੁਰੂ ਹੈ ਅਸਲੀ ਮਿੱਤਰ, ਈਤ ਊਤ ਨਹੀਂ ਵਿਛੜੇ ਸੋ ਸੰਗੀ ਗਲੀਏ, ਜਿਹੜਾ ਕਦੇ ਵੀ ਨਹੀਂ ਵਿਛੜਦਾ। ਨਿਮਖ ਜਾਏ ਜੋ ਬਿਨਸ ਮੈਂ ਸੋ ਅਲਪ ਸੁੱਖ ਬਣਗੇ, ਜੋ ਇੱਕ ਖਿੰਨ ਦੇ ਵਿੱਚ ਹੀ ਦੂਰ ਹੋ ਜਾਏ ਥੋੜ੍ਹੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ। ਬਾਹਰ ਜਾਓ ਲਖ ਵੇਰੀਆ ਹਰ ਸੱਜਣ ਅਗਮ ਅਗਾਹ, ਉਹ ਅਗਮ ਮਨ ਕਰਕੇ ਹੈ, ਅਗਾਹੋ ਉਹ ਸੰਸਾਰਿਕ ਬੁੱਧੀ ਦੇ ਨਾਲ ਗ੍ਰਹਿਣ ਨਹੀਂ ਹੁੰਦਾ ਉਸਦਾ ਗਿਆਨ। ਚਲੀਏ
ਸਰਮ ਪਈ ਨਾਰਾਇਣ ਨਾਨਕ ਦਰ ਪਈਆ।
ਹਾਂ ਇਹ ਜੀ ਫੇਰ ਕਿਵੇਂ ਹੁੰਦੀ ਹੈ ਵੀ ਸਾਧ ਸੰਗਤ ਕਰਦੇ ਰਹੀਏ, ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਰਹੀਏ ਅਤੇ ਕਿਤੇ ਨਾ ਕਿਤੇ ਤਾਂ ਸੁਣੂ ਗਈ ਬਖਸ਼ੂ ਗਈ। ਜੇ ਸੇਵਾ ਕਰਾਂਗੇ ਹੌਲੀ ਹੌਲੀ ਕਿੰਨੇ ਪਾਪ ਇਕੱਠੇ ਹੋਏ ਨੇ, ਪਰ ਹੌਲੀ ਹੌਲੀ ਪਤਾ ਤਾਂ ਲੱਗਦਾ ਜਾਂਦਾ ਨਾ। ਸੁੱਖ ਦਾ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਮਨੋਕਾਮਨਾ ਪੂਰੀਆਂ ਹੋਈ ਜਾਂਦੀਆਂ ਨੇ ਸਾਧ ਸੰਗਤ ਦੇ ਵਿੱਚ। ਥੋੜ੍ਹੀ ਇਹੀ
ਸਰਮ ਪਈ ਨਾਰਾਇਣ ਨਾਨਕ ਦਰ ਪਈਆ।
ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਛਾਪ ਦੇ ਨਾਲ ਫਰਮਾਉਂਦੇ ਹਨ, ਸਰਮ ਪਈ ਨਾਰਾਇਣ ਨੇ ਨਾਨਕ ਦਰ ਪਈਆ। ਕਿਤੇ ਨਾ ਕਿਤੇ ਉਸਨੂੰ ਲੱਜਿਆ ਆਈ ਗਈ ਵੀ ਮੇਰੇ ਇਹ ਦਰ ਦੇ ਉੱਤੇ ਪਿਆ ਹੈ। ਸਰਮ ਪਈ ਨਾਰਾਇਣ
ਸਰਮ ਪਈ ਨਾਰਾਇਣ ਨਾਨਕ ਦਰ ਪਈਆ।
ਉਸਦੇ ਦਰ ਦੇ ਉੱਤੇ ਪਿਆ ਹੋਇਆ ਸਾਧ ਸੰਗਤ ਦਰ ਹੈ ਵੀ ਉਸਨੂੰ ਲੱਜਿਆ ਆਈ ਗਈ ਵੀ ਇਸਦਾ ਉਧਾਰ ਕਰ ਹੀ ਦਿਓ।
ਪੋਖ ਸੁਹੰਦਾ ਸਰਵ ਸੁਖ ਜਿਸ ਬਖਸ਼ੇ ਬੇਪਰਵਾਹ।
ਉਹ ਤਾਂ ਮਹੀਨਾ ਕਹਿੰਦੇ ਜੀ ਚੰਗਾ ਚੜ੍ਹੇ ਜੀ ਕਿਸੇ ਕੋਲ ਸੁਣੀਏ ਜੀ ਇਸ ਤਰ੍ਹਾਂ, ਅਤੇ ਸੋਭਾ ਵਾਲਾ ਹੋਵੇ, ਸੁੱਖ ਵਾਲਾ ਹੋਵੇ, ਪੋਖ ਸੁਹੰਦਾ, ਵੀ ਨਾਲੇ ਤਾਂ ਸਤਿਕਾਰ ਵੀ ਹੋਵੇ ਅਤੇ ਨਾਲੇ ਸੁੱਖ ਵੀ ਹੋਵੇ, ਅਤੇ ਸਰਬ ਸੁੱਖ ਅਤੇ ਸਾਰੇ ਸੁੱਖ ਵੀ, ਅਤੇ ਸਾਰੇ ਸੁੱਖ ਵਾਹਿਗੁਰੂ ਪਰਮੇਸ਼ਰ ਦੀ ਚਰਨ ਛਰਨ ਵਿੱਚ ਹੈ, ਸਾਧ ਦੇ ਵਿੱਚ ਹੈ, ਪੋਖ ਹੁੰਦਾ ਸਰਬ ਸੁੱਖ, ਜਿਸ ਬਖਸ਼ੇ ਬੇਪਰਵਾਹ। ਕਹਿੰਦੇ ਸਾਰਿਆਂ ਨੂੰ ਮਿਲਦੇ ਨਹੀਂ, ਕਿਸੇ ਨੂੰ ਘੱਟ ਜਾ, ਪਰ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਬਖਸ਼ ਦਿੰਦਾ ਹੈ, ਅਤੇ ਕਹਿੰਦੇ ਜੀ ਉਹ ਫਿਰ ਕਿਸੇ ਕੋਲ ਬਹੁਤੇ ਕਿਸੇ ਉਹ ਬੇਪਰਵਾਹ ਹੈ। ਜੈਸੀ ਕਿਸੇ ਦੀ ਘਾਲਣਾ ਕਮਾਈ ਸ਼ਰਧਾ ਹੁੰਦੀ ਹੈ, ਉਸ ਤਰ੍ਹਾਂ ਦੇ ਉਹ ਵਾਹਿਗੁਰੂ ਪਰਮੇਸ਼ਰ ਬਖਸ਼ਣਾ ਦੇਈ ਜਾਂਦਾ ਹੈ। ਅਰਦਾਸ ਕਰੀਏ ਵਾਹਿਗੁਰੂ ਪਰਮੇਸ਼ਰ ਦੇ ਚਰਨ ਦੇ ਵਿੱਚ ਵੀ ਮਹਾਰਾਜ ਪੋਹ ਦਾ ਮਹੀਨਾ ਹੈ ਅਤੇ ਬੜਾ ਕੱਕਰ ਪਾਲਾ ਪਾਪਾਂ ਦਾ ਪੈ ਰਿਹਾ ਹੈ, ਕਾਮ ਕੇਲ ਕ੍ਰੀੜਾ ਇਹ ਕੋਰਾ ਪੈ ਰਿਹਾ ਹੈ, ਅਤੇ ਆਪ ਹੀ ਕਿਰਪਾ ਕਰਕੇ ਇਹਨਾਂ ਵਾਸ਼ਨਾ ਨੂੰ ਮੇਟ ਕੇ ਅਤੇ ਆਪਣੀ ਸ਼ਰਨ ਸ਼ਰਨ ਦੇ ਵਿੱਚ ਰੱਖੋ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।
ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ, ਪੋਖ ਸਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਸੰਤਾਂ ਦੇ ਚਾਹੇ ਸਤਿਕਾਰਯੋਗ ਗਿਆਨੀ ਕਪੂਰ ਸਿੰਘ ਜੀ ਉਹ ਵੀ ਆਏ ਹੋਏ ਨੇ, ਉਹ ਥੋੜ੍ਹੇ ਮਿੰਟਾਂ ਵਾਸਤੇ ਵਿਚਾਰ ਦੱਸਣਗੇ ਅਤੇ ਫਿਰ ਅਰਦਾਸ ਹੋਵੇਗੀ।